ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਵੈਰੀਆਂ ਦਾ ਜਰਵਾਣਿਆਂ ਦਾ ਸੋਧਾ ਲਾ ਰਹੇ ਨੇ। ਗੁਰੂ ਸਰ ਮਹਾਰਾਜ ਦਾ ਜੰਗ ਹੋ ਰਿਹਾ ਹੈ। ਲੱਲਾ ਬੇਗ ਦਾ ਛੋਟਾ ਭਰਾ ਕੰਬਰ ਬੇਗ 500 ਸਿਪਾਹੀਆਂ ਦਾ ਜਥਾ ਲੈ ਕੇ ਵੱਧ ਕੇ ਆਇਆ ਹੈ। ਛੇਵੇਂ ਪਾਤਸ਼ਾਹ ਦੀ ਆਗਿਆ ਲੈ ਕੇ ਭਾਈ ਜੋਧ ਸ਼ਾਹ ਜੀ ਭਾਈ ਜਾਤੀ ਮਲਕ ਜੀ ਰਣ ਭੂਮੀ ਚ ਖੂਬ ਲੜੇ ਨੇ। ਕੰਬਰ ਬੇਗ ਭਾਈ ਜੋਧ ਸ਼ਾਹ ਦੇ ਹੱਥੀ ਰਣ ਭੂਮੀ ਚ ਮਾਰਿਆ ਗਿਆ। ਇਹਦੇ ਨਾਲ ਜਿਹੜੇ ਆਏ ਹੋਏ 500 ਸਿਪਾਹੀ ਸਨ ਉਹਨਾਂ ਚੋਂ ਕਈ ਕਾਇਰ ਤੇ ਗਿੱਦੀ ਬਣ ਕੇ ਰਣ ਭੂਮੀ ਛੱਡ ਕੇ ਭੱਜ ਗਏ, ਹਥਿਆਰ ਸੁੱਟ ਗਏ, ਘਰਾਂ ਵਿੱਚ ਪਹੁੰਚ ਗਏ ਔਰ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਅਸੀਂ ਕਦੇ ਜੰਗ ਨਹੀਂ ਲੜਾਂਗੇ, ਆਪਣੇ ਪੁੱਤਰਾਂ ਪੋਤਰਿਆਂ ਨੂੰ ਵੀ ਕਦੇ ਲੜਾਈ ਵਾਲੇ ਪਾਸੇ ਨਹੀਂ ਪਾਵਾਂਗੇ। ਇੰਨੇ ਖੌਫ ਜ਼ਿਆਦਾ ਹੋਏ। ਬਾਕੀ ਰਣ ਭੂਮੀ ਚ ਮਾਰੇ ਗਏ। ਹੁਣ ਲੱਲਾ ਬੇਗ ਦੇ ਨਾਲ ਕੇਵਲ 500 ਸਿਪਾਹੀਆਂ ਦਾ ਜਥਾ ਬਾਕੀ ਬਚਿਆ। 35,000 ਫੌਜ ਵਿੱਚੋਂ ਕੇਵਲ 500 ਬਾਕੀ ਬਚੇ ਨੇ। ਲੱਲਾ ਬੇਗ ਦਾ ਭਰਾ ਜਦੋਂ ਕੰਬਰ ਬੇਗ ਮਰਿਆ, ਲੱਲਾ ਬੇਗ ਨੂੰ ਇਹ ਖਬਰ ਹੋਈ, ਇੱਕਦਮ ਬਹੁਤ ਜ਼ਿਆਦਾ ਬੇਬਲ ਤੇ ਦੁਖੀ ਹੋਇਆ ਔਰ ਇਹਦਾ ਪੁੱਤਰ ਇਹਨੂੰ ਹੌਸਲਾ ਦੇ ਰਿਹਾ। ਮਨ ਵਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਤਾਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਮਾਰਿਓ ਕੰਬਰ ਬੇਗ ਜਬ ਪਯੋ ਕਸ਼ਟ ਚਿਤ ਪੀਨ।
ਜਦੋਂ ਕੰਬਰ ਬੇਗ ਰਣ ਭੂਮੀ ਚ ਮਾਰਿਆ ਗਿਆ, ਉਹਦੀ ਮੌਤ ਵੇਖ ਕੇ ਉਹਦਾ ਵੱਡਾ ਭਰਾ ਲੱਲਾ ਬੇਗ ਬਹੁਤ ਜ਼ਿਆਦਾ ਕਸ਼ਟ ਜੁਦਾ ਹੋਇਆ। ਹਿਰਦਾ ਕਸ਼ਟ ਨਾਲ, ਡਾਢੇ ਦੁੱਖ ਨਾਲ ਲੱਲਾ ਬੇਗ ਦਾ ਭਰ ਗਿਆ।
ਲੱਲਾ ਬੇਗ ਆਂਸੂ ਗਿਰੇ ਪ੍ਰਿਯ ਪ੍ਰਤਾਪ ਹੋਚੀਨ।
ਆਪਣੇ ਪਿਆਰੇ ਭਰਾ ਦੀ ਮੌਤ ਜਾਣ ਕੇ ਲੱਲਾ ਬੇਗ ਦੀਆਂ ਅੱਖਾਂ ਚੋਂ ਅਥਰੂ ਵਹਿ ਟੁਰੇ। ਭਰਾ ਦੀ ਮੌਤ ਇਹਦੇ ਲਈ ਅਸਹਿ ਸੀ, ਬਰਦਾਸ਼ਤ ਨਹੀਂ ਹੋਈ ਔਰ ਉਸ ਦੁੱਖ ਨਾਲ ਲੱਲਾ ਬੇਗ ਦੀਆਂ ਅੱਖਾਂ ਚੋਂ ਨੀਰ ਵਹਿ ਟੁਰਿਆ, ਆਂਸੂ ਵਹਿ ਟੁਰੇ।
ਪਾਧੜੀ ਛੰਦ ਤੇਹ ਸਿਮਰ ਸਿਮਰ ਗੁਣ ਕਹਿ ਬਿਸਾਲ।
ਲੱਲਾ ਬੇਗ ਰੋਂਦਾ ਜਿਵੇਂ ਮਾਈਆਂ ਬੀਬੀਆਂ ਵੈਣ ਪਾਉਂਦੀਆਂ ਨੇ ਰੋਣ ਵੇਲੇ, ਰੁਦਨ ਕਰਨ ਵੇਲੇ, ਏਦਾਂ ਵੈਣ ਪਾਉਂਦਾ। ਕੰਬਰ ਬੇਗ ਦੇ ਗੁਣਾਂ ਨੂੰ ਯਾਦ ਕਰਕੇ, ਉਹਦੇ ਗੁਣਾਂ ਨੂੰ ਸਿਮਰ ਸਿਮਰ ਕੇ ਲੱਲਾ ਬੇਗ ਰੋ ਰਿਹਾ।
ਗੁਜ਼ਰਿਓ ਬਿਲਾਂਦੇ ਅਚਰਜ ਕਰਾਲ।
ਕਹਿੰਦਾ ਬੜਾ ਅਸਚਰਜ ਭਿਆਨਕ ਵਰਤਾਰਾ ਸਾਡੇ ਨਾਲ ਗੁਜ਼ਰਿਆ, ਇਹ ਕਹਿਰ ਸਾਡੇ ਨਾਲ ਵੱਡਾ ਭਾਰੀ ਗੁਜ਼ਰਿਆ ਹੈ।
ਮਨ ਲਖੈ ਕੌਣ ਇਹ ਰੀਤ ਹੋਏ।
ਕੌਣ ਜਾਣਦਾ ਸੀ ਵੀ ਏਦਾਂ ਹੋਵੇਗੀ ਸਾਡੇ ਨਾਲ। ਜਦੋਂ ਅਸੀਂ ਲਾਹੌਰ ਤੋਂ ਚੜ ਕੇ ਆਏ, ਸਾਡੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਏਦਾਂ ਸਾਡੇ ਨਾਲ ਲੜਾਈ ਹੋਵੇਗੀ, ਏਦਾਂ ਸਾਡੇ ਨਾਲ ਬੀਤੇਗੀ। ਕਹਿੰਦਾ ਕੌਣ ਜਾਣਦਾ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਵੇਗਾ।
ਗਿਰ ਪਾਰ ਤਰੈ ਨਰ ਹਾਥ ਕੋਏ।
ਕਹਿੰਦੇ ਤਾਂ ਉਹ ਗੱਲ ਹੋਈ ਕਿ ਕਿਸੇ ਪਹਾੜ ਦੇ ਥੱਲੇ ਆਪਣਾ ਹੱਥ ਦੇ ਦੇਣਾ, ਕਿਸੇ ਪਹਾੜ ਦੇ ਥੱਲੇ ਆਪਣਾ ਸਿਰ ਦੇ ਦੇਣਾ।
ਲਸ਼ਕਰ ਬਿਸਾਲ ਮਮ ਸੰਗ ਆਏ।
ਮੇਰੇ ਨਾਲ ਏਡਾ ਵੱਡਾ ਭਾਰੀ ਲਸ਼ਕਰ ਫੌਜ ਦਾ ਚੜ ਕੇ ਆਇਆ ਸੀ।
ਪਰੇ ਆਮ ਬੀਰ ਬਹੁ ਬ੍ਰਿੰਦ ਧਾਏ।
ਲਸ਼ਕਰ ਵੀ ਕੋਈ ਸਧਾਰਨ ਲਸ਼ਕਰ ਨਹੀਂ ਸੀ, ਬੜੇ ਬੜੇ ਵਰਿਆਮ ਸੂਰਮੇ ਯੋਧੇ ਦਲੇਰ ਪਠਾਨ ਸੀ ਜਿਹੜੇ ਮੇਰੇ ਨਾਲ ਚੜ ਕੇ ਆਏ ਸਨ, ਦੌੜ ਕੇ ਆਏ ਸਨ।
ਜੋ ਸ਼ਾਹ ਨਿਕਟ ਆ ਛੋ ਕਹਾਏ।
ਉਹ ਜਰਨੈਲ ਆਏ ਸੀ ਮੇਰੇ ਨਾਲ ਚੜ ਕੇ, ਉਹ ਸੂਰਮੇ ਆਏ ਸੀ ਜਿਹੜੇ ਬਾਦਸ਼ਾਹ ਦੀ ਕਚਹਿਰੀ ਚ ਚੰਗੇ ਸਿਰਲਥ ਯੋਧੇ ਕਹਾਉਂਦੇ ਆ, ਜਿਹੜੇ ਬਾਦਸ਼ਾਹ ਦੀ ਕਚਹਿਰੀ ਵਿਚ ਚੰਗਾ ਸਨਮਾਨ ਤੇ ਸਤਕਾਰ ਪਾਉਂਦੇ ਹਨ।
ਜਿਨ ਕਰੇ ਜੰਗ ਨਿਤ ਫਿਰਨ ਚਾਏ।
ਜਿਨ੍ਹਾਂ ਨੇ ਪਹਿਲਾਂ ਵੀ ਕਈ ਜੰਗ ਲੜੇ ਨੇ, ਕੋਈ ਪਹਿਲੀ ਵਾਰ ਨਹੀਂ ਸੀ ਆਏ ਲੜਨ, ਕਈ ਜੰਗਾਂ ਜਿਨ੍ਹਾਂ ਨੇ ਪਹਿਲਾਂ ਵੀ ਲੜੀਆਂ ਸੀ, ਕਈ ਮੁਹਿੰਮਾਂ ਜਿਨ੍ਹਾਂ ਨੇ ਪਹਿਲਾਂ ਵੀ ਸਰ ਕੀਤੀਆਂ ਸਨ।
ਪੜ ਦਰ ਬਚਾ ਕਰੀ ਲੇਤ ਨੀਤ।
ਉਹ ਚੰਗੇ ਚੰਗੇ ਯੋਧੇ ਜਿਹੜੇ ਸਨ ਉਹ ਚੜ ਕੇ ਆਏ, ਉਹ ਇੱਥੇ ਜਿਨ੍ਹਾਂ ਨੂੰ ਭਿੜਨ ਦਾ ਚਾਹ ਸੀ, ਲੜਨ ਦਾ ਚਾਹ ਸੀ, ਉਹ ਆਏ ਜਿਹੜੇ ਬਾਦਸ਼ਾਹ ਕੋਲੋਂ ਬਹੁਤ ਜ਼ਿਆਦਾ ਤਨਖਾਹ ਲੈਂਦੇ ਸਨ। ਯਾਨੀ ਕਿ ਚੰਗੇ ਸੂਰਮੇ ਸੀ ਤਾਂ ਹੀ ਜ਼ਿਆਦਾ ਤਨਖਾਹ ਮਿਲਦੀ ਹੈ। ਕਹਿੰਦੇ ਚੰਗੀ ਤਨਖਾਹ ਲੈ ਕੇ ਲੜਨ ਵਾਲੇ ਯੋਧੇ ਸਨ।
ਬਹੁ ਲਖੈ ਦਾਏ ਅਰ ਜੰਗ ਰੀਤ,
ਜਿਹੜੇ ਜੰਗ ਦੇ ਮੈਦਾਨ ਦੇ ਦਾਅ ਪੇਚ ਚੰਗੀ ਤਰ੍ਹਾਂ ਜਾਣਦੇ ਸਨ, ਲੜਨ ਦੀ ਰੀਤ ਨੂੰ ਚੰਗੀ ਤਰ੍ਹਾਂ ਜਾਣਦੇ ਸਨ।
ਇਤ ਆਏ ਸਰਬ ਨੇ ਦੀਨ ਪ੍ਰਾਨ,
ਉਹ ਸਾਰੇ ਆਏ ਸੀ ਮੇਰੇ ਨਾਲ ਚੜ ਕੇ, ਜਿਨ੍ਹਾਂ ਨੇ ਆ ਕੇ ਇੱਥੇ ਆਪਣੇ ਪ੍ਰਾਣ ਦੇ ਦਿੱਤੇ ਨੇ, ਆ ਕੇ ਮੌਤ ਦੇ ਮੂੰਹ ਵਿੱਚ ਪੈ ਗਏ ਹਨ।
ਗੁਰ ਨਿਕਟ ਸੈਨ ਪਟ ਅਲਪ ਜਾਨ,
ਗੁਰੂ ਜੀ ਦੇ ਕੋਲ ਥੋੜੀ ਜੀ ਸੈਨਾ ਸੀ, ਸਾਡੇ ਮੁਕਾਬਲੇ ਤਾਂ ਆਟੇ ਚ ਲੂਣ ਦੇ ਤੋਲੀ ਸਨ, ਬਿਲਕੁਲ ਥੋੜੀ ਫੌਜ ਸੀ ਗੁਰੂ ਜੀ ਦੇ ਕੋਲ।
ਇਹ ਭਇਓ ਕਹਾਨ ਹੈ ਜਾਨ ਜਾਏ,
ਮੇਰੇ ਨਾਲ 35,000 ਸਿਪਾਹੀ ਸਨ, ਪਤਾ ਨੀ ਕੀ ਹੋਇਆ ਕੀ ਵਰਤਿਆ ਕਿ ਉਹਨਾਂ ਦੀ ਥੋੜੀ ਫੌਜ ਨੇ ਮੇਰੀ ਇੰਨੀ ਵੱਡੀ ਫੌਜ ਪਲਾਂ ਵਿੱਚ ਹੀ ਕੁਝ ਪਹਿਰਾਂ ਵਿੱਚ ਹੀ ਮਾਰ ਕੇ ਨਿਬੇੜ ਦਿੱਤੀ ਹੈ।
ਕਿਮ ਮਰੇ ਸਰਬ ਤਨ ਕਹਾਏ ਖਾਏ,
ਕਿਵੇਂ ਮਰ ਗਏ ਸਾਰੇ, ਕਿਵੇਂ ਸਾਰੇ ਜ਼ਖਮੀ ਹੋ ਕੇ ਤੜਫ ਤੜਫ ਕੇ ਮਰ ਗਏ, ਕੀ ਹੋਇਆ ਇਹਨਾਂ ਨਾਲ ਕੀ ਬੀਤੀ ਪਤਾ ਹੀ ਨਹੀਂ ਲੱਗਾ।
ਅਬ ਜੀਤ ਆਸ ਕਿਸ ਕੇ ਭਰੋਸ,
ਕਹਿੰਦਾ ਹੁਣ ਜਿੱਤਣ ਦੀ ਆਸ ਕਿਹਦੇ ਭਰੋਸੇ ਤੇ ਕਰਾਂ, ਹੁਣ ਤਾਂ ਕੋਈ ਆਸ ਨਹੀਂ ਰਹੀ। ਕਾਬਲ ਬੇਗ ਤੇ ਭਰੋਸਾ ਸੀ ਉਹ ਮਾਰਿਆ ਗਿਆ, ਕੰਬਰ ਬੇਗ ਤੇ ਥੋੜਾ ਬਹੁਤਾ ਭਰੋਸਾ ਸੀ, ਭਰਾ ਸੀ ਮੇਰਾ ਬੜਾ ਯੋਧਾ ਸੀ, ਉਹ ਵੀ ਮਾਰਿਆ ਗਿਆ, ਹੁਣ ਕਿਹਦੇ ਭਰੋਸੇ ਤੇ ਜੰਗ ਲੜਨਾ ਤੇ ਕਿਹਦੇ ਭਰੋਸੇ ਜੰਗ ਲੜ ਕੇ ਜਿੱਤਣਾ।
ਉਹ ਕਰੋ ਜਤਨ ਨਹਿ ਹੋਤ ਦੋ ਹੋਸ਼,
ਕਹਿੰਦਾ ਹੁਣ ਮੈਨੂੰ ਕੋਈ ਹੋਸ਼ ਨਹੀਂ ਪੀ ਆਉਂਦੀ ਕਿ ਮੈਂ ਕੀ ਯਤਨ ਕਰਾਂ, ਕਿਹੜੀ ਵਿਉਂਤ ਬੰਦੀ ਬਣਾਵਾਂ, ਕਿਹੜੀ ਵਿਧੀ ਕਿਹੜਾ ਤਰੀਕਾ ਅਪਣਾਵਾਂ ਲੜਨ ਵਾਸਤੇ।
ਲਗ ਪ੍ਰਾਤ ਹੁਤੋ ਕੰਬਰ ਦਨਾਏ,
ਮੇਰਾ ਛੋਟਾ ਭਰਾ, ਮੇਰੀ ਜਿੰਦ ਸੀ, ਮੇਰੀ ਜਾਨ ਸੀ, ਕੰਬਰ ਬੇਗ ਜਿਹੜਾ ਬੜਾ ਦਾਨਾ ਸੀ, ਬੜਾ ਸਿਆਣਾ ਸੀ, ਸੂਝਵਾਨ ਸੀ,
ਸਭ ਲੜਨ ਭੇਤ ਦੇ ਤੋ ਬਤਾਏ,
ਉਹ ਲੜਨ ਦੇ ਸਾਰੇ ਭੇਦ ਦੱਸਦਾ ਸੀ, ਲੜਨ ਦੀਆਂ ਵਿਉਂਤ ਬੰਦੀਆਂ ਉਹ ਹੀ ਦੱਸਦਾ ਸੀ, ਉਹ ਦੱਸਦਾ ਸੀ ਏਦਾਂ ਲੜਾਂਗੇ, ਇਸ ਤਰੀਕੇ ਨਾਲ ਹਮਲਾ ਕਰਾਂਗੇ।
ਅਸ ਕਹੈ ਕੌਣ ਹੈ ਪ੍ਰਾਤ ਆਏ,
ਹੁਣ ਉਹ ਮਰ ਗਿਆ ਤੇ ਕੌਣ ਦੱਸੇ ਮੈਨੂੰ ਮੈਂ ਕਿਵੇਂ ਲੜਾਂ, ਹੁਣ ਕਿਹਨੇ ਆ ਕੇ ਮੈਨੂੰ ਕਹਿਣਾ ਭਰਾ ਜੀ ਆਪਾਂ ਏਦਾਂ ਕਰ ਲਈਏ। ਕਹਿੰਦੇ ਹੁਣ ਮੈਨੂੰ ਭਰਾ ਕਹਿਣ ਵਾਲਾ ਕੋਈ ਨਹੀਂ ਰਿਹਾ, ਕੌਣ ਆ ਕੇ ਕਹੇਗਾ ਕਿ ਭਰਾ ਜੀ ਆਪਾਂ ਜੰਗ ਏਦਾਂ ਲੜੀਏ, ਕੌਣ ਮੈਨੂੰ ਵੀਰ ਕਹਿ ਕੇ ਸੱਦੇਗਾ।
ਤੁਝ ਬਿਨਾ ਮੋਹਿ ਨਹਿ ਲਰਨ ਦਾਏ,
ਏ ਕੰਬਰ ਬੇਗ ਤੇਰੇ ਬਿਨਾ ਮੈਨੂੰ ਕੁਝ ਸੁਝ ਨਹੀਂ ਰਿਹਾ, ਮੈਂ ਕਿਵੇਂ ਲੜਾਂ, ਮੈਨੂੰ ਲੜਨ ਦਾ ਕੋਈ ਦਾ ਪੇਚ ਨਹੀਂ ਨਜ਼ਰ ਆਉਂਦਾ।
ਸੁਣ ਕਾਸਮ ਬੇਗ ਸੋ ਸ਼ਮਸ਼ ਬੇਗ,
ਏ ਕੰਬਰ ਬੇਗ ਤੂੰ ਕਿਉਂ ਚਲਾ ਗਿਆ ਮੈਨੂੰ ਛੱਡ ਕੇ ਰਣ ਭੂਮੀ ਚ ਕੱਲੇ ਨੂੰ। ਕਹਿੰਦੇ ਜਦੋਂ ਏਦਾਂ ਰੋਣ ਲੱਗਾ ਨਾ ਲੱਲਾ ਬੇਗ, ਤਾਹਾਂ ਮਾਰਦਾ, ਵੈਣ ਪਾਉਂਦਾ, ਕੁਰਲਾਉਂਦਾ, ਇਹਦਾ ਲੜਕਾ ਸੀ ਉਹਦਾ ਨਾਂ ਸੀ ਕਾਸਮ ਬੇਗ, ਉਹ ਵੀ ਯੋਧਾ ਸੀ, ਆਪਣੇ ਪਿਓ ਨੂੰ ਰੋਂਦਾ ਵੇਖ ਕੇ, ਕਿਉਂਕਿ ਜੇ ਜਰਨੈਲ ਰੋਏਗਾ ਤੇ ਫੌਜ ਦਾ ਕੀ ਹਾਲ ਹੋਵੇਗਾ, ਜਿਹੜੀ 500 ਸਿਪਾਹੀਆਂ ਦੀ ਫੌਜ ਰਹਿ ਗਈ ਹੈ ਉਹ ਲੱਲਾ ਬੇਗ ਦੇ ਸਿਰ ਤੇ ਖੜੀ ਹੈ, ਜੇ ਜਰਨੈਲ ਰੋਵੇਗਾ ਤੇ ਫੌਜ ਦੀ ਕੀ ਹਾਲਤ ਹੋਵੇਗੀ। ਇਸ ਕਰਕੇ ਕਾਸਮ ਬੇਗ ਕੋਲੋਂ ਬੋਲਿਆ ਸੁਚੇਤ ਕਰਨ ਲਈ ਆਪਣੇ ਪਿਓ ਨੂੰ ਕਹਿਣ ਲੱਗਾ,
ਬੋਲੇ ਬਿਲੰਦ ਗਹਿ ਹੱਥ ਤੇਗ,
ਹੱਥ ਵਿੱਚ ਤਲਵਾਰ ਪਕੜ ਕੇ ਬੋਲਿਆ, ਕਹਿਣ ਲੱਗਾ ਅੱਬਾ ਜਾਨ ਏਦਾਂ ਰੋਣਾ ਕੁਰਲਾਉਣਾ ਵੈਣ ਪਾਉਣੇ ਇਹ ਤੇਰੇ ਵਰਗੇ ਯੋਧਿਆਂ ਨੂੰ ਜਰਨੈਲਾਂ ਨੂੰ ਨਹੀਂ ਸੋਭਦੇ, ਇਹ ਤੂੰ ਉਦੋਂ ਸੋਚਣਾ ਸੀ ਜਦੋਂ ਬਾਦਸ਼ਾਹ ਦੀ ਕਚਹਿਰੀ ਚ ਤੂੰ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਸੀ ਤੇ ਆਖਿਆ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਾਂਗਾ ਜਾਂ ਜਿਉਂਦਾ ਪਕੜ ਕੇ ਲਿਆਵਾਂਗਾ, ਤੂੰ ਹੀ ਸੀ ਨਾ ਉੱਥੇ, ਇਹ ਉਦੋਂ ਸੋਚਣਾ ਸੀ ਇਹ ਗੱਲ ਕਰਨ ਤੋਂ ਪਹਿਲਾਂ, ਹੁਣ ਏਦਾਂ ਰੋਣ ਧੋਣ ਨਾਲ ਕੁਝ ਨਹੀਂ ਬਣਨਾ।
ਇਹ ਨਹੀਂ ਲਾਏ ਕੀ ਤੋਹੇ ਕੇਰ,
ਤੇਰੇ ਲਈ ਇਹ ਲਾਇਕ ਨਹੀਂ, ਤੂੰ ਸੂਰਮੈ ਤੈਨੂੰ ਚਾਹੀਦਾ ਹੱਥ ਚ ਤਲਵਾਰ ਪਕੜੀ ਇਹਨੂੰ ਪਕੜ ਕੇ ਜੂਝਣਾ, ਤਲਵਾਰ ਫੜ ਕੇ ਨੇਤਰਾਂ ਚੋਂ ਨੀਰ ਨਹੀਂ ਵਹਾਈਦਾ, ਤਲਵਾਰ ਪਕੜ ਕੇ ਅੱਖਾਂ ਵਿੱਚੋਂ ਪਾਣੀ ਨਹੀਂ ਹੰਝੂ ਨਹੀਂ ਕੇਰੀ ਦੇ,
तलवार पकड़ के जूझी दा ए सूरमिया दा धर्म है ए योद्या दा कर्म है।
जब चढ़ियो शाह ते होए दलेर
जदो बादशाह कोलो दलेरी लैके बादशाह कोलो खिलता लैके बादशाह कोलो वड्याई ते सन्मान लैके चढ़िया सी ए तेनू ओदों सोचना चाहिदा सी।
बेच सभा तेग बीड़ा उठाए
ओथे पाना दा बीड़ा चब के तलवार चुक के तू ही अपने म्यान च पाई सी ते उस वेले दी सूरमताई नू हुण इत्थे चेते कर। उस वेले जिहड़ा मरदऊ पुणा धारण कीता सी ओनू इत्थे हुण प्रगट कर। हुण कायरां वांगू गीदियां वांगू बुजदलां वांगू अपने नेत्रां चो पानी ना बहा।
उमराव बृंद देखत बढ़ाए
तेनू वेख रहे ने वड्डे वड्डे अफसर खड़े आले दुआले सूरमे तेरे वल तक रहे ने। जे तू ए हालत विच होवेगा ते इन्हां ने किवें लड़ना ए किवें हौसला करनगे। ए सब तेरे वल वेख रहे ने सब दी निगाह तेरे उत्ते है क्योंकि तू इन्हां विचों सब तो वड्डा है।
सिर पाओ दीन सब ते वधाए
बादशाह ने किन्ना सन्मान दिता तेनू सेनू सिरे पाओ बंगा के दिते होर किन्नी वड्याई दित्ती किन्ना मान किन्ना सन्मान दे के तेनू तोरिया।
निज मुख सलाह हजरत पठाए
बादशाह ने अपने मुखो तेरी वड्याई कही तेनू शाबाश किया तेनू अपने कोलों सिरे पाओ ते खिलता दे के भेजिया।
जेहे शाहो हमें सूबे बनाए
बादशाह दा काम है जिन्ने सानू इन्नी वड्याई दित्ती है जिन्ने सानू सूबेदारियां दित्तियां ने ए वड्डियां वड्डियां नवाबियां दित्तियां ने। अज उस बादशाह दे काम वास्ते असी इत्थे खड़े हां।
दौलत बिलंद जिस पास पाए
जिस बादशाह कोलों असी खुली दौलत हासिल करदे हां जिस बादशाह करके आ सोहने घोड़िया ते चढ़दे हां जिस बादशाह करके सोहने हरमां च रहिंदे हां सोहने मकानां विच रहिंदे हां नवाबियां भोगदे हां। अज उस बादशाह दा काम करन लई इत्थे खड़े हां ते इदा रोना सानू सोभदा नहीं। जिस बादशाह ने सानू इन्नी वड्याई दित्ती है इन्नी वड्डी नवाबी दित्ती सूबेदारी दित्ती है अज उस बादशाह दे काम वास्ते सानू जाना हूल के लड़ना चाहिदा है।
समुदाय तुरंग मयर मतंग
अजे दी कृपा नाल बादशाह दी दया नाल साडे कोल घोड़े ने हाथी ने रथा ने उना ते असी सवार हुन्ने साडे कोल चंगियां पालकियां हन।
लश्कार तमाम कह कीन संग
जिन्ने साडे नाल एक बचन करदियां हजारां दा लश्कर साडे नाल तोड़ दिता। ओ तां कहिंदा सी होर जिन्ना चाहे मर्जी लै जो लश्कर किड्डा वड्डा भरोसा सी साडे नाल तदे उन्हें एडा वड्डा लश्कर 35,000 सूरमिया दा साडे नाल तोड़दियां देरी नहीं लाई। अज असी बादशाह दा भरोसा नहीं तोड़ना ओदे भरोसे ते खरा उतरण दा यतन करना अब्बा जान।
तेह शाह बाज के लेन काज
असी उस बादशाह दे काम नू आए जिन्हें सानू एडी वड्डी वड्याई दित्ती है ए साडी ड्यूटी है साडा कर्तव्य है। खादा होया लून अज हलाल करन दा वेला गुरु हरगोबिंद साहब जी कोलों बादशाह दे घोड़े आपां खो के लैके जाने हन।
कह रवां कीन बड दे समाज
और जिन्ने सानू एडा वड्डा समाज दे के बंदूकां दे के शस्त्र अस्त्र दे के नगारची दे के बैरकां दे के भेजिया है।
अब निमक हराम बन बो नानीक
हुण इत्थे खलो के रोना एदा मतलब है नमक हरामी करन लगे आपां। ए नमक हरामी नहीं सानू सोभदी साडा खून सानू इजाजत नहीं दिंदा कि असी नमक हरामी करिए। अज नमक हलाल करन दा वेला है।
तेह करन काज एह बात ठीक
बादशाह दा काम जेड़ा करना आए ओ करना ही साडे लई उचित है ओही काम करना साडे लई ठीक ते सही है।
श्री हर गोविंद को गह होता है
चलो अब्बा जान अगे लगीए चल के अगे गुरु हरगोबिंद साहब जी नू पकड़िए।
कै शस्त्र संग रिप जंग थाए
जां फिर शस्त्र पकड़ के रण मैदान च जिथे खड़े ने ਉਹਨਾਂ ਖੜਿਆਂ ਨੂੰ ਰਣ ਭੂਮੀ ਚ ਮਾਰ ਮੁਕਾਈਏ।
ਦੋਨੋਂ ਤੁਰੰਗ ਪ੍ਰਿਯ ਸ਼ਾਹ ਜੋਏ,
ਔਰ ਬਾਦਸ਼ਾਹ ਦੇ ਜਿਹੜੇ ਬਹੁਤ ਪਿਆਰੇ ਦਰਿਆਈ ਘੋੜੇ ਨੇ ਗੁਲਬਾਗ ਤੇ ਦਿਲਬਾਗ,
ਲੇਕਰ ਮਿਲਾ ਤਬ ਨੀਕ ਹੋਏ।
ਦੋਵੇਂ ਘੋੜੇ ਲੈ ਕੇ ਆਪਾਂ ਛੇਤੀ ਨਾਲ ਬਾਦਸ਼ਾਹ ਨੂੰ ਮਿਲੀਏ ਤੇ ਬਾਦਸ਼ਾਹ ਦੀਆਂ ਉਮੀਦਾਂ ਤੇ ਖਰੇ ਉਤਰੀਏ, ਬਾਦਸ਼ਾਹ ਦਾ ਇਹ ਕਾਰਜ ਕਰਕੇ ਵਾਪਸ ਚੱਲੀਏ।
ਹਿਮ ਨਹੀਂ ਬਣੇ ਤਬ ਦੇਹੋ ਪ੍ਰਾਨ,
ਜੇ ਇਹ ਕੰਮ ਅਸੀਂ ਨਹੀਂ ਕਰ ਸਕਦੇ, ਇਹ ਕੰਮ ਸਾਡੇ ਕੋਲੋਂ ਨਹੀਂ ਹੋ ਸਕਿਆ ਤੇ ਫਿਰ ਅੱਬਾ ਜਾਨ ਆਪਾਂ ਜਿਉਂਦੇ ਵਾਪਸ ਨਹੀਂ ਜਾਣਾ, ਆਪਾਂ ਬਾਦਸ਼ਾਹ ਵਾਸਤੇ ਇੱਥੇ ਆਪਣੇ ਪ੍ਰਾਣ ਦੇ ਦੇਣੇ ਹਨ। ਇੱਥੇ ਮਰਨਾ ਭਲਾ ਹੈ, ਜਿੱਥੇ ਸਾਡਾ ਭਰਾ ਕਾਬਲ ਬੇਗ ਮਰਿਆ ਪਿਆ, ਜਿੱਥੇ ਸਾਡਾ ਚਾਚਾ ਕੰਬਰ ਬੇਗ ਮਰਿਆ ਪਿਆ, ਉਹਨਾਂ ਦੀਆਂ ਲਾਸ਼ਾਂ ਨਾਲ ਸਾਡੀਆਂ ਲਾਸ਼ਾਂ ਵੀ ਇੱਥੇ ਹੀ ਹੋਣਗੀਆਂ, ਅਸੀਂ ਜਿਉਂਦੇ ਵਾਪਸ ਨਹੀਂ ਜਾਣਾ।
ਰਨ ਲਰਨ ਮਰਨ ਹਮਰੋ ਇਮਾਨ,
ਸਾਡਾ ਇਮਾਨ ਹੈ, ਸਾਡਾ ਧਰਮ ਹੈ ਲੜਨਾ ਤੇ ਮਰਨਾ, ਇਹੀ ਸਾਡਾ ਇਮਾਨ ਹੈ। ਇਸੇ ਦੀ ਸਾਨੂੰ ਤਨਖਾਹ ਮਿਲਦੀ ਹੈ, ਇਸੇ ਕਰਕੇ ਸਾਨੂੰ ਨਵਾਬੀਆਂ ਮਿਲੀਆਂ ਹੋਈਆਂ ਨੇ।
ਸੁਣ ਲਲਾ ਬੇਗ ਮਨ ਮੈਂ ਵਿਚਾਰ,
ਜਦੋਂ ਕਾਸਮ ਬੇਗ ਨੇ ਗੱਲਾਂ ਕਹੀਆਂ, ਕਾਸਮ ਬੇਗ ਲੱਲਾ ਬੇਗ ਦਾ ਪੁੱਤਰ ਸੀ, ਕਾਸਮ ਬੇਗ ਦੀਆਂ ਗੱਲਾਂ ਜਦੋਂ ਲੱਲਾ ਬੇਗ ਨੇ ਸੁਣੀਆਂ, ਸੁਣ ਕੇ ਵਿਚਾਰੀਆਂ,
ਇਸ ਸਮੇਂ ਇਨਹੋ ਆਛੀ ਉਚਾਰ,
ਇਸ ਸਮੇਂ ਜੋ ਕਾਸਮ ਬੇਗ ਗੱਲ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ, ਸਹੀ ਉਚਾਰ ਰਿਹਾ, ਹੁਣ ਨਹੀਂ ਵੇਲਾ ਵਾਪਸ ਪਰਤਣ ਦਾ।
ਅਬ ਮਰ ਹੋ ਆਪ ਕਹਿ ਲੇ ਹੋ ਮਾਰ,
ਹੁਣ ਜਾਂ ਤਾਂ ਮਰਾਂਗਾ ਜਾਂ ਫਿਰ ਮਾਰ ਦਿਆਂਗਾ, ਇਹਨਾਂ ਦੋਨਾਂ ਚੋਂ ਇੱਕ ਕੰਮ ਕਰਾਂਗਾ।
ਇਸ ਤੇ ਸੋ ਭਲੀ ਨਹਿਆ ਪ੍ਰਕਾਰ,
ਇਹਦੇ ਤੋਂ ਭਲਾ ਹੋਰ ਕੋਈ ਕੰਮ ਨਹੀਂ ਸਾਡੇ ਲਈ, ਇਹੀ ਕਾਰਜ ਸਾਡੇ ਲਈ ਭਲਾ ਤੇ ਨੇਕ ਹੈ।
ਨਿਜ ਪਹੁੰਚ ਆਖ ਹੋਇਓ ਸੁਚੇਤ,
ਲੱਲਾ ਬੇਗ ਨੇ ਅੱਖਾਂ ਪੂੰਜੀਆਂ, ਸੁਚੇਤ ਹੋ ਗਿਆ, ਰੋਣਾ ਧੋਣਾ ਛੱਡਿਆ, ਤਿਆਰ ਬਰ ਤਿਆਰ ਹੋਇਆ, ਮੂੰਹ ਤੇ ਹੱਥ ਫੇਰਿਆ, ਮੁਛਹਿਰਿਆਂ ਤੇ ਹੱਥ ਫੇਰਿਆ, ਆਪਣੇ ਦਾੜੇ ਤੇ ਹੱਥ ਫੇਰਿਆ।
ਪੁਨ ਭਇਓ ਤਿਆਰ ਲੜ ਬੇ ਸੁਹੇਤ,
ਲੜਨ ਵਾਸਤੇ ਲੱਲਾ ਬੇਗ ਤਿਆਰ ਹੋ ਗਿਆ, ਸ਼ੋਗ ਛੱਡ ਦਿੱਤਾ, ਇਕਦਮ ਵੀਰ ਰਸ ਭੌਹਾਂ ਤੇ ਚੜ ਗਿਆ।
ਪਕੜੀ ਕਮਾਨ ਕਰੀ ਮਹਾਨ,
ਬੜੀ ਮਜ਼ਬੂਤ ਤੇ ਕਰੜੀ ਕਮਾਨ ਸੀ, ਉਹ ਕਮਾਨ ਲੱਲਾ ਬੇਗ ਨੇ ਆਪਣੇ ਹੱਥ ਵਿੱਚ ਪਕੜੀ ਹੈ।
ਦੇਖ ਕਾਸਮ ਬੇਗ ਕੀ ਨਸਬ ਖਾਨ,
ਕਾਸਮ ਬੇਗ ਨੇ ਵੇਖ ਕੇ ਬੋਲਿਆ, ਕਹਿਣ ਲੱਗਾ,
ਤੁਮ ਰਹੋ ਪੀਠ ਪਰ ਜ਼ੋਰ ਪਾਏ।
ਕਾਸਮ ਬੇਗ ਬੋਲਿਆ, ਕਹਿਣ ਲੱਗਾ, ਅੱਬਾ ਜਾਨ ਤੁਸੀਂ ਨਹੀਂ ਮੂਹਰੇ ਆਉਣਾ, ਤੁਸੀਂ ਮੇਰੀ ਪਿੱਠ ਦੱਬ ਕੇ ਰੱਖਣੀ, ਮੇਰੀ ਪਿੱਠ ਤੇ ਰਹਿਣਾ, ਮੈਂ ਮੂਹਰੇ ਜਾ ਕੇ ਅੱਗੇ ਹੋ ਕੇ ਕਮਾਨ ਲੜਾਂਗਾ।
ਹਮ ਲੜੇ ਜੰਗ ਆਗੈ ਸਿਧਾਏ,
ਮੈਂ ਆਪਣੇ ਛੋਟੇ ਭਰਾ ਸ਼ਮਸ਼ ਬੇਗ ਨੂੰ ਨਾਲ ਲੈ ਕੇ ਅੱਗੇ ਵਧਾਂਗਾ, ਤੂੰ ਸਾਡੀ ਪਿੱਛੋਂ ਕੰਡ ਦੱਬ ਕੇ ਰੱਖਣੀ ਹੈ, ਸਾਡੇ ਪਿੱਛੇ ਨਾਲ ਹੱਲਾ ਕਰਕੇ ਆਉਣਾ ਹੈ।
ਹਿਮ ਲੱਲਾ ਬੇਗ ਠਹਿਰਾਏ ਪਾਛ,
ਇਹਦਾ ਲੱਲਾ ਬੇਗ, ਕਾਸਮ ਬੇਗ ਔਰ ਇਹਦਾ ਲੜਕਾ ਸ਼ਮਸ਼ ਬੇਗ, ਇਹ ਤਿੰਨੇ ਵੱਧ ਕੇ ਅੱਗੇ ਆਉਣ ਲੱਗੇ ਨੇ ਰਣ ਭੂਮੀ ਵਿੱਚ।
ਜੁਗ ਪ੍ਰਹਾਤ ਚੱਲੇ ਲੜ ਬੇ ਸੋ ਬਾਂਛ,
ਦੋਵੇਂ ਭਰਾ ਲੜਨ ਦੀ ਬਾਂਛਾ ਰੱਖ ਕੇ ਆਪਣੇ ਪਿਓ ਲੱਲਾ ਬੇਗ ਦੇ ਨਾਲ ਚੜੇ ਨੇ, ਇਹ ਤਿੰਨ ਹੀ ਵੱਡੇ ਜਰਨੈਲ ਸੀ ਫੌਜ ਦੇ ਜਿਹੜੇ ਬਾਕੀ ਬਚੇ ਹਨ।
ਤੁੰਦਬ ਬਜਾਏ ਉਤਸ਼ਾਹ ਕੀਨ,
ਲੱਲਾ ਬੇਗ ਨੇ ਇਸ਼ਾਰਾ ਕੀਤਾ ਨਗਾਰਿਆਂ ਵਾਲਿਆਂ ਨੂੰ, ਨਗਾਰਿਆਂ ਤੇ ਦੋਹਰੀਆਂ ਚੋਭਾਂ ਮਾਰੀਆਂ ਗਈਆਂ, ਜਿਸ ਦੀ ਆਵਾਜ਼ ਨਾਲ ਸੂਰਮੇ ਅੰਦਰ ਡੌਲੇ ਫਰਕਣ ਲੱਗੇ, ਸੂਰਮੇ ਅੰਦਰ ਉਤਸ਼ਾਹ ਵਧਿਆ ਲੜਨ ਵਾਸਤੇ।
ਬਾਜੀ ਨਚਾਏ ਰਸ ਬੀਰ ਭੀਨ,
ਘੋੜਿਆਂ ਨੂੰ ਨਚਾਉਂਦੇ ਐ, ਬੀਰ ਰਸ ਦੇ ਵਿੱਚ ਭਿੱਜ ਗਏ ਐ, ਬੀਰ ਰਸ ਦੇ ਰੰਗ ਵਿੱਚ ਰੰਗੇ ਗਏ ਨੇ।
ਨਹਿ ਗਿਣਤ ਥੋਰ ਕੈ ਬਹੁ ਸੁਪੱਟ,
ਨਹੀਂ ਪਏ ਗਿਣਦੇ ਕਿ ਸਾਡੇ ਸਾਹਮਣੇ ਦੁਸ਼ਮਣ ਜ਼ਿਆਦਾ ਕਿ ਥੋੜਾ, ਕਿਉਂਕਿ ਸੂਰਮੇ ਦਾ ਧਰਮ ਹੀ ਇਹ ਹੈ ਕੇਵਲ ਲੜਨਾ, ਜਿੱਤ ਪਰਮੇਸ਼ਰ ਦੇ ਹੱਥ ਵਿੱਚ ਹੈ। ਸੂਰਮੇ ਦਾ ਧਰਮ ਹੈ ਰਣ ਭੂਮੀ ਚ ਪੂਰੀ ਇਮਾਨਦਾਰੀ ਨਾਲ ਲੜ ਜਾਣਾ, ਜਿੱਤਣਾ ਤੇ ਹਾਰਨਾ ਇਹ ਤਾਂ ਪਰਮੇਸ਼ਰ ਦੇ ਹੱਥ ਵਸ ਹੈ। ਇਹ ਨਹੀਂ ਵੇਖਦਾ ਸੂਰਮਾ ਕਿ ਸਾਹਮਣੇ ਗਿਣਤੀ ਵੱਧ ਹੈ ਕਿ ਘੱਟ ਹੈ, ਉਹ ਕੇਵਲ ਲੜਦਾ ਹੈ, ਉਹਦਾ ਧਰਮ ਹੀ ਹੈ ਲੜਨਾ। ਇਸ ਬਿਰਤੀ ਨਾਲੇ ਸੂਰਮੇ ਅੱਗੇ ਵਧੇ ਨੇ ਲੜਨ ਵਾਸਤੇ।
ਸਮੂਹਾਏ ਗਮਨ ਕੀ ਨਸ ਦਬਟ,
ਦਬਦਿਆਂ ਹੋਇਆ ਪੈਰਾਂ ਦੇ ਨਾਲ ਅੱਗੇ ਨੂੰ ਵਧੇ ਹਨ।
ਤੀਸ਼ਣ ਖਤੰਗ ਪੀਖਣ ਪ੍ਰਹਾਰ,
ਬੜੇ ਤਿੱਖੇ ਤਿੱਖੇ ਭਿਆਨਕ ਤੀਰ ਉੱਡਣੇ ਸੱਪਾਂ ਵਾਂਗੂ ਨਾਗਾਂ ਵਾਂਗੂ ਸ਼ੂਕਦੇ ਛੱਡੇ ਹਨ।
ਈਛਣ ਬਿਲੋਕ ਤਾਕਤ ਜੁਝਾਰ,
ਤਿੱਖੇ ਤਿੱਖੇ ਤੀਰ ਵੇਖ ਕੇ ਸੂਰਮਿਆਂ ਨੂੰ ਤੱਕ ਤੱਕ ਕੇ ਚਲਾਉਂਦੇ ਹਨ।
ਜਿਤ ਦਿਸ਼ਾ ਵਧੇ ਗੁਰ ਸੂਰ ਜਾਏ,
ਜਿਹੜੇ ਪਾਸਿਓ ਸਤਿਗੁਰਾਂ ਦੇ ਸੂਰਮੇ ਵੱਧ ਕੇ ਅਗਲੇ ਪਾਸੇ ਆਉਂਦੇ ਨੇ,
ਜਿਤ ਦਿਸ਼ਾ ਪਰਿਓ ਤੀਰ ਚਲਾਏ,
ਉਸੇ ਪਾਸੇ ਇਹਨਾਂ ਨੇ ਤੀਰਾਂ ਦੀ ਬੁਛਾੜ ਚਲਾ ਦਿੱਤੀ, ਉਸੇ ਪਾਸੇ ਤੀਰ ਚਲਾ ਦਿੱਤੇ। ਇਹ ਜਿਹੜਾ 500 ਸਿਪਾਹੀ ਰਹਿ ਗਿਆ ਲੱਲਾ ਬੇਗ ਨਾਲ, ਉਹਨਾਂ ਵਿੱਚੋਂ 400 ਜਿਹੜਾ ਉਹ ਬਹੁਤ ਖਾਸ ਹੈ। ਉਹਨਾਂ 400 ਵਿੱਚੋਂ 100 ਬਹੁਤੇ ਖਾਸ ਨੇ ਜਿਹੜੇ ਲੱਲਾ ਬੇਗ ਦੇ ਨਾਲ ਇੱਕੋ ਥਾਲੀ ਚ ਖਾਣ ਵਾਲੇ ਸੀ, ਉਹਨੂੰ ਛੱਡ ਕੇ ਨਹੀਂ ਸੀ ਹਟਣ ਵਾਲੇ। ਯਾਨੀ ਕਿ ਜਿਹੜੀ ਮਲਾਈ ਜੀ ਹੁੰਦੀ ਸਾਰੀ ਫੌਜ ਦੀ, ਉਹ ਇਹਨੇ ਰੱਖ ਲਈ ਸੀ ਆਪਣੇ ਨਾਲ। ਹੁਣ ਇਹ ਜਿਹੜੇ 500 ਸੂਰਮੇ ਹੈ, ਇਹ ਬਹੁਤ ਦਲੇਰ ਨੇ, ਬਹੁਤ ਜ਼ਿਆਦਾ ਸੂਰਮੇ ਨੇ, ਤੇ ਬੜੀ ਭਿਆਨਕ ਬਿਰਤੀ ਦੇ ਨਾਲ ਵੀਰ ਅਸੀਂ ਬਿਰਤੀ ਦੇ ਨਾਲ ਤੀਰ ਚਲਾਉਣ ਲੱਗੇ ਨੇ।
ਛੂਟਤ ਤੁਫੰਗ ਗੁਲਕਾਂ ਸੜਾਕ,
ਬੰਦੂਕਾਂ ਚੱਲੀਆਂ ਤੇ ਗੋਲੀਆਂ ਸੜਕ ਦੇ ਕੇ ਜਾਣ ਲੱਗੀਆਂ।
ਹੁਣ ਕਸੈ ਫੇਰ ਤੂਰਨ ਤੜਾਕ,
ਚਲਾ ਕੇ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਦੁਬਾਰਾ ਫੇਰ ਬੰਦੂਕਾਂ ਚ ਗੋਲੀਆਂ ਕਸ ਲੈਂਦੇ।
ਦੇਸ਼ ਦੁੱਤੀ ਬਿਖੈ ਤੇ ਅਨੁਜ ਦੌਰ,
ਇੱਕ ਪਾਸਿਓ ਲੱਲਾ ਬੇਗ ਜਾ ਰਿਹਾ, ਇੱਕ ਪਾਸੇ ਸ਼ਮਸ਼ ਬੇਗ ਹੈ ਔਰ ਇੱਕ ਪਾਸੇ ਇਹਦਾ ਭਰਾ ਕਾਸਮ ਬੇਗ ਹੈ।
ਸੋ ਸ਼ਮਸ਼ ਬੇਗ ਬੜ ਈ ਰੋਰ,
ਸ਼ਮਸ਼ ਬੇਗ ਨੇ ਬੜਾ ਜ਼ੋਰ ਪਾਇਆ, ਬੜੇ ਜ਼ੋਰ ਦੇ ਨਾਲ ਅੱਗੇ ਵਧਿਆ।
ਗੁਰ ਬੀਰ ਅਗਰ ਤੇ ਮੋੜ ਦੀਨ,
ਜਦੋਂ ਸ਼ਮਸ਼ ਬੇਗ ਵਧਿਆ ਨਾ, ਸਤਿਗੁਰੂ ਜੀ ਦੇ ਯੋਧਿਆਂ ਨੇ ਸ਼ਮਸ਼ ਬੇਗ ਦਾ ਮੂੰਹ ਇੱਕ ਵਾਰੀ ਮੋੜ ਦਿੱਤਾ ਪਛਾਹ ਨੂੰ। ਜਦੋਂ ਇਹਨੇ ਜ਼ੋਰ ਨਾਲ ਹੱਲਾ ਕੀਤਾ, ਇੱਕ ਵਾਰੀ ਤਾਂ ਪਾਤਸ਼ਾਹ ਦੇ ਸੂਰਮਿਆਂ ਦੇ ਪੈਰ ਹੱਲ ਗਏ। ਜਦੋਂ ਸਾਹਿਬ ਦੇ ਸੂਰਮਿਆਂ ਨੇ ਆਪਣਾ ਜ਼ੋਰ ਪਾਇਆ, ਫਿਰ ਸ਼ਮਸ਼ ਬੇਗ ਮੈਦਾਨ ਛੱਡ ਕੇ ਪਿੱਛੇ ਮੁੜਿਆ।
ਆਯੁਧ ਪ੍ਰਹਾਰ ਬਹੁਮਾਰ ਕੀਨ,
ਬਹੁਤ ਸਾਰੇ ਸ਼ਸਤਰ ਚੱਲੇ ਅਸਤਰ ਚੱਲੇ ਮਾਰੋ ਮਾਰ ਹੋਣ ਲੱਗੀ।
ਪਟ ਰੇਲ ਭੇਲ ਕਰ ਹੇਲ ਤਹਾਏ,
ਸੂਰਮੇ ਇੱਕ ਦੂਜੇ ਨੂੰ ਧੱਕਦੇ ਜਾਂਦੇ ਹੈ, ਵੱਢਦੇ ਜਾਂਦੇ ਆ, ਗੋਲੀਆਂ ਦਾਗਦੇ ਜਾਂਦੇ, ਮਾਰਦੇ ਜਾਂਦੇ ਹਨ।
ਜਿਨ ਕੇਰ ਹਿਰਦੈ ਬੜ ਰੋਸ ਆਏ,
ਜਿਨ੍ਹਾਂ ਦੇ ਹਿਰਦਿਆਂ ਵਿੱਚ ਬੜਾ ਵੱਡਾ ਡਾਢਾ ਰੋਸ ਹੈ, ਬਹੁਤ ਜ਼ਿਆਦਾ ਰੂਹ ਹੈ।
ਤਿਨ ਸੰਗ ਪੰਚ ਸੈ ਬੀਰ ਪੂਰ,
500 ਸੂਰਮੇ ਨੇ ਇਹਨਾਂ ਦੇ ਨਾਲ ਲੱਲਾ ਬੇਗ ਦੇ ਨਾਲ, ਜਿਹੜੇ ਹੁਣੇ ਹੁਣੇ ਤਾਜੇ ਚੜ ਕੇ ਆਏ ਨੇ, ਬੜੇ ਰੋਹ ਵਿੱਚ ਚੜ ਕੇ ਆਏ ਹਨ।
ਤਜ ਤੁਪਕ ਮਾਰ ਤੇ ਕ੍ਰੋਧ ਪੂਰ,
ਬੜੇ ਕ੍ਰੋਧ ਨਾਲ ਪੂਰੇ ਹੋਏ ਭਰੇ ਹੋਏ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ।
ਨਿਜ ਹਾਰ ਜਾਨ ਬਲ ਕਰ ਵਿਸਾਲ,
ਜਾਣਦੇ ਆ ਵੀ ਸਾਡੀ ਹਾਰ ਹੋ ਗਈ ਹੈ, ਪਰ ਅਸੀਂ ਇਸ ਹਾਰ ਨੂੰ ਇੰਨੀ ਸਕੂਨ ਨਾਲ ਛੇਤੀ ਨਹੀਂ ਕਬੂਲਣਾ। ਹਾਰਨ ਤੋਂ ਪਹਿਲਾਂ ਆਪਣੀ ਪੂਰੀ ਵਾਹ ਲਾਉਣੀ ਹੈ, ਪੂਰਾ ਤਾਣ ਲਾਣਾ, ਇਹ ਜਾਣ ਕੇ ਪੂਰੇ ਰੋਹ ਚ ਲੜ ਰਹੇ ਨੇ।
ਪੜ ਹਾਲ ਚਾਲ ਮੇਲੀ ਕਰਾਲ,
ਇੱਕ ਵਾਰੀ ਰਣ ਭੂਮੀ ਚ ਹਲ ਚਲ ਮਚਾ ਕੇ ਰੱਖ ਦਿੱਤੀ ਇਹਨਾਂ ਨੇ, ਭਗਦੜ ਮਚਾ ਕੇ ਰੱਖ ਦਿੱਤੀ, ਇਹੋ ਜਿਹਾ ਗਹਿ ਗੱਚ ਹਮਲਾ ਹੋਇਆ।
ਬਹੁ ਕਾਰੀ ਉਤਾਲ ਬਾਰੂਦ ਡਾਲ,
ਬੜੇ ਉਤਾਵਲੇ ਹੋ ਕੇ ਬੰਦੂਕਾਂ ਚ ਗੋਲੀਆਂ ਪਾ ਪਾ ਕੇ ਬਾਰੂਦ ਪਾ ਪਾ ਕੇ ਚਲਾਉਂਦੇ ਹੈ।
ਬਲ ਕੋ ਸੰਭਾਲ ਗਜ ਕੋ ਨਿਕਾਲ,
ਔਰ ਬਲ ਦੇ ਨਾਲ ਆਪਣੀਆਂ ਬੰਦੂਕਾਂ ਸੰਭਾਲਦੇ ਹੈ, ਗਜਾਂ ਦੇ ਨਾਲ ਬਾਰੂਦ ਨੂੰ ਠੋਕਦੇ, ਗੋਲੀਆਂ ਨੂੰ ਠੋਕਦੇ ਨੇ।
ਗੁਲਕਾਨ ਠੋਕ ਜੁਗ ਪਾਏ ਕੋਏ,
ਦੋ ਦੋ ਗੋਲੀਆਂ ਪਾ ਕੇ ਬਾਰੂਦ ਪਾ ਕੇ ਠੋਕਦੇ ਆ ਗਜਾਂ ਦੇ ਨਾਲ।
ਬਾਰੂਦ ਪਲੀਤਾ ਮੇਲ ਸੋਏ,
ਫਿਰ ਬਾਰੂਦ ਦਾ ਪਲੀਤਾ ਮੇਲ ਕੇ ਅੱਗੇ ਲਾ ਦਿੰਦੇ ਆ ਨਾਲ ਬੰਦੂਕ ਦੇ।
ਤੋੜਾ ਸਮੋੜ ਜੋੜੇ ਚੜਾਏ,
ਫਿਰ ਤੋੜਾ ਮੋੜ ਕੇ ਨਾਲ ਜੜ ਦਿੰਦੇ ਨੇ ਚੜਾ ਕੇ।
ਘਰ ਦਸਤ ਰਵਾ ਤਤ ਛਿਨ ਚਲਾਏ,
ਬੰਦੂਕਾਂ ਦਾ ਨਿਸ਼ਾਨਾ ਲਾ ਕੇ ਦਸਤ ਰਵਾ ਕਰਕੇ ਦੋ ਗੋਲੀਆਂ ਦਾਗ ਦਿੰਦੇ ਹਨ। ਤੋੜਾ ਤੁਖਾਂਦਿਆਂ ਹੀ ਨਾਲ ਘੋੜਾ ਦੱਬਦੇ ਹੈ, ਇਕਦਮ ਬਰੂਦ ਨੂੰ ਅੱਗ ਲੱਗਦੀ ਤੇ ਗੋਲੀ ਨਿਕਲ ਕੇ ਬਾਹਰ ਜਾਂਦੀ ਹੈ।
ਧੁਖੇ ਅੰਤ ਪਲੀਤਾ ਬਾਰ ਬਾਰ,
ਬਾਰ ਬਾਰ ਪਲੀਤੇ ਧੁਖਦੇ ਹੈ, ਬਾਰ ਬਾਰ ਤੋੜੇ ਧੁਖਦੇ ਹਨ।
ਭਵੇਂ ਅੰਤ ਹੁਤਾ ਸਨ ਹੱਥ ਜੁਝਾਰ,
ਬੰਦੂਕਾਂ ਚੋਂ ਮਾਨੋ ਅੱਗ ਨਿਕਲ ਰਹੀ ਆ, ਅੱਗ ਬੰਦੂਕਾਂ ਮਾਨੋ ਅੱਗ ਪੀਆਂ ਉਗਲਦੀਆਂ ਨੇ। ਤਦੇ ਕਲਗੀਧਰ ਜੀ ਨੇ ਬੰਦੂਕ ਨੂੰ ਜਵਾਲਾ ਬੰਬਣੀ ਕਿਹਾ। ਜਵਾਲਾ ਬੰਬਣੀ ਜਿਹਦੇ ਮੂੰਹ ਵਿੱਚੋਂ ਜਵਾਲਾ ਅੱਗ ਨਿਕਲੇ ਉਹਨੂੰ ਜਵਾਲਾ ਬੰਬਣੀ ਕਹਿੰਦੇ ਆ। ਕਹਿੰਦੇ ਜਵਾਲਾ ਬੰਬਣੀਆਂ ਚੱਲ ਰਹੀਆਂ, ਬੰਦੂਕਾਂ ਦੇ ਮੂੰਹਾਂ ਚੋਂ ਅੱਗ ਉਗਲ ਰਹੀ ਹੈ।
ਭਿਖੇ ਅੰਤ ਜਵਾਲ ਸੁਣੀ ਅੰਤ ਨਾਦ,
ਅੱਗ ਦਿਸਦੀ ਆ ਬੰਦੂਕਾਂ ਦੇ ਮੂੰਹਾਂ ਚੋਂ ਨਿਕਲਦੀ ਔਰ ਆਵਾਜ਼ ਸੁਣਦੀ ਆ ਕੜਾਕ ਦੇ ਕੇ।
ਕੜਕੰਤ ਦੀਹ ਤੜ ਤਾਨ ਬਾਦ,
ਬਹੁਤ ਜ਼ਿਆਦਾ ਕੜਕਣ ਦੀ ਗੋਲੀਆਂ ਦੇ ਚੱਲਣ ਦੀ, ਤੋੜੇਦਾਰ ਬੰਦੂਕਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਕਿਉਂਕਿ ਉਹਦੇ ਚ ਬਰੂਦ ਵੱਧ ਭਰ ਕੇ ਠੋਕੀਆਂ ਜਾਂਦੀਆਂ ਹਨ। ਇਸ ਕਰਕੇ ਜਦੋਂ ਤੋੜੇਦਾਰ ਬੰਦੂਕ ਚੱਲਦੀ ਉਹਦੇ ਧਮਾਕੇ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ। ਕਹਿੰਦੇ ਏਦਾਂ ਆਵਾਜ਼ ਆਉਂਦੀ ਆ ਧਮਾਕੇ ਦੀ ਕਿ ਮਾਨੋ ਜਿਵੇਂ ਆਕਾਸ਼ ਦੇ ਵਿੱਚ ਕੋਈ ਬਿਜਲੀ ਕੜਕਦੀ ਹੋਵੇ।
ਲਗੇ ਅੰਤ ਅੰਗ ਘੁੰਮੇ ਅੰਤ ਬੀਰ,
ਇਹਨੂੰ ਵੀ ਜਾ ਕੇ ਉਹ ਗੋਲੀ ਵੱਜਦੀ ਹੈ, ਕਿਸੇ ਦੇ ਅੰਗ ਤੇ ਵੱਜਦੀ ਹੈ, ਉਹ ਘੁੰਮਦਾ ਹੋਇਆ ਰਣ ਭੂਮੀ ਚ ਡਿੱਗ ਪੈਂਦਾ।
ਕਿਰੇ ਅੰਤ ਭੂਮ ਝੂਮਤ ਸੋ ਧੀਰ,
ਰਣ ਭੂਮੀ ਤੇ ਡਿੱਗ ਪੈਂਦਾ ਤੇ ਭਮਾਟੀ ਲੈਂਦਾ ਝੂਮਦਾ ਹੋਇਆ।
ਕਰੇ ਅੰਤ ਗਿਰੇ ਫਜੇ ਅੰਤ ਬਾਜ,
ਜ਼ਮੀਨ ਦੇ ਉੱਤੇ ਡਿੱਗ ਪੈਂਦੇ ਹੈ ਔਰ ਆਪਣੇ ਪ੍ਰਾਣ ਤਿਆਗ ਦਿੰਦੇ ਹਨ।
ਤਜੇ ਅੰਤ ਪ੍ਰਾਣ ਨਿਜ ਸਵਾਮ ਕਾਜ,
ਆਪਣੇ ਸਵਾਮੀ ਲਈ ਆਪਣੇ ਮਾਲਕ ਦੇ ਕਾਰਜ ਲਈ ਸੂਰਮੇ ਆਪਣੇ ਪ੍ਰਾਣ ਤਿਆਗ ਰਹੇ ਹਨ।
ਜਹ ਕਹਿ ਪੁਕਾਰ ਉੱਚੇ ਉਚਾਰ,
ਉੱਚੀ ਉੱਚੀ ਆਵਾਜ਼ ਸੁਣਾਈ ਦਿੰਦੀ। ਪੁਕਾਰ ਕੀ ਹੁੰਦੀ? ਮਾਰ ਦਿਓ, ਦਾਗ ਦਿਓ, ਇਹਨੂੰ ਮਾਰੋ, ਇਹ ਸਭ ਤੋਂ ਮੂਹਰੇ ਚੱਲ ਕੇ ਆਉਂਦਾ। ਏਦਾਂ ਇੱਕ ਦੂਜੇ ਨੂੰ ਵੰਗਾਰਦਿਆਂ ਮਾਰਦੇ ਹਨ, ਇਹ ਰੋਲਾ ਸੁਣਾਈ ਦਿੰਦਾ।
ਸੁਰ ਲੋਕ ਜਾਤ ਸਨ ਮੁਖ ਜੁਝਾਰ,
ਸੂਰਮੇ ਜਿਹੜੇ ਰਣ ਭੂਮੀ ਚ ਸੂਰ ਵੀਰਤਾ ਨਾਲ ਜੂਝੇ ਨੇ ਉਹਨਾਂ ਨੂੰ ਹੂਰਾਂ ਵਰ ਕੇ ਲੈ ਕੇ ਜਾਂਦੀਆਂ। ਹੂਰਾਂ ਦੀ ਲੜਾਈ ਹੋ ਰਹੀ ਹੈ, ਇੱਕ ਹੂਰ ਲੜਦੀ ਕਹਿੰਦੀ ਇਹਨੂੰ ਮੈਂ ਲੈ ਕੇ ਜਾਣਾ, ਦੂਜੀ ਕਹਿੰਦੀ ਆ ਮੈਂ ਵਰ ਕੇ ਲੈ ਕੇ ਜਾਣਾ। ਏਦਾਂ ਇਹ ਉਹ ਦੋ ਲੜਦੀਆਂ ਰਹਿ ਜਾਂਦੀਆਂ, ਇਹਨੇ ਨੂੰ ਤੀਜੀ ਜਾ ਕੇ ਉਹਦੇ ਗਲੇ ਚ ਹਾਰ ਪਾ ਕੇ ਉਹਨੂੰ ਵਰ ਕੇ ਲੈ ਜਾਂਦੀ ਹੈ। ਏਦਾਂ ਹੂਰਾਂ ਇਹਨਾਂ ਯੋਧਿਆਂ ਨੂੰ ਸੂਰਮਿਆਂ ਨੂੰ ਵਰ ਕੇ ਲਿਜਾ ਰਹੀਆਂ ਨੇ। ਮਹਾਰਾਜ ਕਲਗੀਧਰ ਸਵਾਮੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚੰਡੀ ਦੀ ਵਾਰ ਵਿੱਚ ਇਹ ਪਾਵਨ ਬਚਨ ਲਿਖਦੇ ਹੈ। ਹੁਣ ਹੂਰਾਂ ਸਰਣਵਤ ਬੀਜ ਨੂੰ ਕੱਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦਾ ਹੋਈਆਂ। ਕਹਿੰਦੇ ਉਹ ਵਰ ਕੇ ਲੈ ਕੇ ਜਾ ਰਹੀਆਂ ਨੇ ਸੂਰਮਿਆਂ ਨੂੰ, ਯੋਧਿਆਂ ਨੂੰ, ਪਰ ਜਿਹੜੇ ਸਤਿਗੁਰੂ ਜੀ ਦੇ ਯੋਧੇ ਨੇ ਉਹਨਾਂ ਹੂਰਾਂ ਨਾਲ ਜਾਣਾ ਨਹੀਂ ਲੋੜਦੇ। ਉਹ ਕਹਿੰਦੇ ਸਾਨੂੰ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੈਕੁੰਠ ਚ ਥਾਂ ਚਾਹੀਦੀ ਹੈ। ਸਾਨੂੰ ਹੂਰਾਂ ਦੀ ਕਾਂਖਾ ਨਹੀਂ, ਸਾਨੂੰ ਸਵਰਗ ਦੀ ਕਾਂਖਾ ਨਹੀਂ, ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮੌਜ ਦਾ ਸੁੱਖ ਚਾਹੀਦਾ ਹੈ।
ਸਤਿ ਸ੍ਰੀ ਅਕਾਲ।
ਪਰ ਜਿਹੜੇ ਤੁਰਕ ਮਰ ਰਹੇ ਨੇ ਸੂਰਮ ਗਿੱਤੀ ਦੇ ਨਾਲ, ਉਹਨਾਂ ਨੂੰ ਹੂਰਾਂ ਦੀ ਵੀ ਕਾਂਖਾ ਹੁੰਦੀ ਹੈ, ਉਹਨਾਂ ਨੂੰ ਹੂਰਾਂ ਵਰ ਕੇ ਲਿਜਾ ਰਹੀਆਂ ਹਨ।
ਗਨ ਦੇਵ ਬਧੂ ਹੁਲ ਸੰਤ ਆਏ,
ਦੇਵ ਬਧੂਆਂ ਨੱਚਦੀਆਂ ਨੇ, ਦੇਵ ਬਧੂਟੀਆਂ ਆ ਕੇ ਨੱਚਦੀਆਂ ਨੇ। ਉਹਨਾਂ ਨੂੰ ਚਾ ਚੜਿਆ ਹੋਇਆ ਰਣ ਭੂਮੀ ਦਾ ਮੈਦਾਨ ਵੇਖ ਕੇ, ਸੂਰਮਿਆਂ ਨੂੰ ਲੜਦਿਆਂ ਵੇਖ ਕੇ।
ਕੇਸਰ ਸਨੇਹ ਨਿਜ ਸਿਰ ਚੜਾਏ,
ਉਹ ਕਹਿੰਦੇ ਕੇਸਰ ਦੇ ਤੇ, ਹਾਂਜੀ,
ਕੇਸਰ ਸਨੇਹ ਨਿਜ ਸਿਰ ਚੜਾਏ,
ਸਿਰ ਤੇ ਕੇਸਰ ਸਨੇਹ ਤੇਲ ਆਦਿਕ ਚੜਾਇਆ ਸੀਸ ਉੱਤੇ।
ਭੱਟ ਬਰਹਿਆਨ ਜੋ ਦੇਤ ਪ੍ਰਾਣ,
ਜਿਹੜਾ ਕੋਈ ਸੂਰਮਾ ਰਣ ਭੂਮੀ ਚ ਪ੍ਰਾਣ ਤਿਆਗਦਾ ਉਹ ਦੇਵ ਬਧੂਟੀਆਂ ਉਹਨੂੰ ਆ ਕੇ ਵਰ ਲੈਂਦੀਆਂ, ਉਹ ਬਰੰਗਣਾ ਆ ਕੇ ਉਹਨਾਂ ਨੂੰ ਵਰ ਲੈਂਦੀਆਂ ਹਨ।
ਲੇਤੀ ਚੜਾਏ ਸੁੰਦਰ ਵਿਮਾਨ,
ਬੜੇ ਸੋਹਣਿਆਂ ਵਿਮਾਨਾਂ ਦੇ ਉੱਤੇ ਉਹਨਾਂ ਨੂੰ ਚੜਾ ਕੇ ਲੈ ਕੇ ਜਾਂਦੀਆਂ ਬੜੇ ਸਤਿਕਾਰ ਨਾਲ।
ਉਤ ਸਭ ਕਰੰਤ ਨਿਜ ਵਿਆਹ ਜਾਨ,
ਉਤਸ਼ਵ ਕਰਦੀਆਂ ਮਾਨੋ ਜਿਵੇਂ ਉਹਨਾਂ ਦਾ ਵਿਆਹ ਹੋ ਰਿਹਾ, ਤੇ ਆਪਣੇ ਵਿਆਹ ਦਾ ਉਤਸ਼ਵ ਮਨਾਉਂਦੀਆਂ, ਚਾਹ ਨਾਲ ਭਭਾਟੀਆਂ ਲੈਂਦੀਆਂ, ਨੱਚਦੀਆਂ, ਕਿਲਕਾਰੀਆਂ ਮਾਰਦੀਆਂ।
ਮਿਲਤੀ ਸੋ ਵੀਰ ਮੁਦ ਮਾਨ ਮਾਨ,
ਔਰ ਵੀਰਾਂ ਨੂੰ, ਯੋਧਿਆਂ ਨੂੰ, ਦਲੇਰਾਂ ਨੂੰ ਆ ਕੇ ਮਿਲਦੀਆਂ ਤੇ ਬੜੀ ਖੁਸ਼ੀ ਨਾਲ ਮਾਣ ਕਰਦੀਆਂ, ਉਹਨਾਂ ਦਾ ਸਨਮਾਨ ਕਰਦੀਆਂ ਨੇ।
ਇਮ ਮਚਿਓ ਜੰਗ ਦਾਰੁਣ ਖਨੇਰ,
ਇਹਦਾ ਬੜਾ ਦਾਰੁਣ ਤੇ ਭਿਆਨਕ ਜੰਗ ਮਚਿਆ, ਇਹ ਅਖੀਰਲਾ ਹੱਲਾ ਬੜਾ ਗਹਿ ਗੱਚ ਹੱਲਾ ਹੋਇਆ।
ਮਿਲ ਗਏ ਬਦਲ ਪਹਾਇਆ ਦਿਕ ਭੇਰ,
ਮਿਲ ਗਏ ਆਪਸ ਵਿੱਚ ਕਈ ਸਾਹਮੋ ਆਹਮਣੇ ਹੋ ਆਹਮੋ ਸਾਹਮਣੇ ਹੋ ਗਏ, ਭਿੜ ਗਏ ਆਪਸ ਵਿੱਚ, ਤਲਵਾਰਾਂ ਢਾਲਾਂ ਲੈ ਕੇ ਕਈ ਯੋਧੇ ਲੜ ਪਏ।
ਚਮਕੰਤ ਖੜਗ ਢਲਕੰਤ ਢਾਲ,
ਤਲਵਾਰਾਂ ਚਮਕਦੀਆਂ ਢਾਲਾਂ ਖੜਕਦੀਆਂ ਹਨ।
ਕਟੇ ਅੰਤ ਅੰਗ ਉਛਲੰਤ ਛਾਲ,
ਸੂਰਮਿਆਂ ਦੇ ਅੰਗ ਹੁਣ ਤਲਵਾਰਾਂ ਨਾਲ ਕੱਟੇ ਜਾ ਰਹੇ ਨੇ, ਉਛਲ ਉਛਲ ਕੇ ਇੱਕ ਦੂਜੇ ਤੇ ਤਲਵਾਰਾਂ ਦਾ ਵਾਰ ਕਰਦੇ ਨੇ।
ਖਿੱਚੇ ਅੰਤ ਚਾਪ ਤਜੇ ਅੰਤ ਤੀਰ,
ਕੰਨਾਂ ਤੱਕ ਤੀਰ ਖਿੱਚ ਕੇ ਕਮਾਨ ਦੀ ਚਿਰੜ ਚਿਰੜ ਕਰਾ ਦਿੰਦਾ, ਔਰ ਕੰਨਾਂ ਤੱਕ ਖਿੱਚ ਕੇ ਕਮਾਨ ਨੂੰ ਤੀਰ ਚਲਾਉਂਦਾ।
ਗਲੇ ਅੰਤ ਕਾਵ ਭਜੇ ਅੰਤ ਪੀਰ,
ਜਿਸ ਨੂੰ ਜਾ ਕੇ ਤੀਰ ਵੱਜਦਾ ਇਹੋ ਜਿਹਾ ਕਾਵ ਹੁੰਦਾ, ਤੀਰ ਇਹੋ ਜਿਹੇ ਤਰੀਕੇ ਨਾਲ ਜਾ ਕੇ ਖੁੱਬਦਾ ਛਾਤੀ ਵਿੱਚ, ਮਾਨੋ ਜਿਵੇਂ ਕਿਸੇ ਖੁੱਡ ਵਿੱਚ ਕੋਈ ਸੱਪ ਪ੍ਰਵੇਸ਼ ਕਰ ਜਾਂਦਾ। ਲਾਗੇ ਖੜੇ ਕਾਇਰ ਭੀਰੂ ਉਹ ਡਰ ਜਾਂਦੇ, ਸਹਿਮ ਜਾਂਦੇ, ਉਹਨਾਂ ਦੇ ਹੱਥੋਂ ਹਥਿਆਰ ਡਿੱਗ ਜਾਂਦੇ ਤੇ ਉਹ ਰਣ ਭੂਮੀ ਛੱਡ ਕੇ ਤੁਰ ਪੈਂਦੇ।
ਮਚੇ ਅੰਤ ਰੋਰ ਭਵਕੰਤ ਬੀਰ,
ਏਦਾਂ ਰੌਲਾ ਮਚਿਆ ਤੇ ਸੂਰਮੇ ਭਵਕਦੇ ਆ, ਇੰਨਾ ਜ਼ਿਆਦਾ ਭਵਕ ਭਵਕ ਕੇ ਪੈਂਦੇ, ਉਹਨਾਂ ਨੂੰ ਚਾ ਚੜਿਆ ਹੋਇਆ ਲੜਨ ਦਾ, ਮਰਨ ਦਾ ਕੋਈ ਖੋਫ ਨਹੀਂ, ਮਾਰਨ ਤੇ ਮਰਨ ਦਾ ਹੀ ਚਾ ਹੈ।
ਪਹੇ ਅੰਤ ਸ਼੍ਰੋਣ ਸੂਰਨ ਸ਼ਰੀਰ,
ਸੂਰਮਿਆਂ ਦੇ ਸਰੀਰਾਂ ਚੋਂ ਜਦੋਂ ਖੂਨ ਦੀਆਂ ਤਤੀਰੀਆਂ ਵਗਦੀਆਂ, ਉਹਨਾਂ ਨੂੰ ਹੋਰ ਰੋਹ ਚੜਦਾ, ਉਹ ਮਾਨੋ ਜਿਵੇਂ ਖੂਨ ਦੀ ਹੋਲੀ ਪੇ ਖੇਡਦੇ ਆ, ਮਾਨੋ ਜਿਵੇਂ ਪਚਕਾਰੀਆਂ ਪਕੜ ਕੇ ਸੁਰਖੇ ਰੰਗ ਦੇ ਲਾਲ ਖੂਨ ਦੀਆਂ ਇੱਕ ਦੂਜੇ ਦੇ ਉੱਤੇ ਪਚਕਾਰੀਆਂ ਮਾਰ ਰਹੇ ਨੇ।
ਜੁਗ ਪ੍ਰਾਤ ਏਵ ਜਬ ਕੀਨ ਜੰਗ,
ਸ਼ਮਸ਼ ਬੇਗ ਤੇ ਕਾਸ਼ਮ ਬੇਗ ਦੋਨਾਂ ਭਰਾਵਾਂ ਨੇ ਬੜਾ ਗਹਿ ਗੱਚ ਜੰਗ ਕੀਤਾ, ਪੂਰਾ ਤਾਣ ਲਾ ਦਿੱਤਾ, ਵਾਹ ਲਾ ਦਿੱਤੀ ਆਪਣੀ।
ਤਬ ਬਿਧੀ ਚੰਦ ਬੜ ਕੋਪ ਸੰਗ,
ਇੰਦਰ ਜੋਧ ਸ਼ਾਹ ਦੇ ਨਾਲ ਖੜੇ ਸਿੱਖਾਂ ਦੇ ਪੈਰ ਥੋੜੇ ਜਿਹੇ ਹੱਲਣ ਲੱਗੇ, ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਮਹਾਂਪੁਰਖ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਪ੍ਰਭ ਕਰੋ ਹੁਕਮ ਇਨਸਾਨ ਮੁਖ ਜਾਓ,
ਮਹਾਰਾਜ ਮੈਨੂੰ ਆਗਿਆ ਦਿਓ। ਹਾਲੇ ਤੱਕ ਬਾਬਾ ਜੀ ਨੂੰ ਮਹਾਰਾਜ ਜੀ ਨੇ ਨਹੀਂ ਸੀ ਤੋਰਿਆ ਜੰਗ ਦੇ ਮੈਦਾਨ ਚ, ਬਾਬਾ ਜੀ ਚਾਹੁੰਦੇ ਸੀ ਪਰ ਸਤਿਗੁਰੂ ਜੀ ਹਾਲੇ ਆਗਿਆ ਨਹੀਂ ਸੀ ਦੇ ਰਹੇ। ਹੁਣ ਕਹਿਣ ਲੱਗੇ ਮਹਾਰਾਜ ਆਗਿਆ ਦਿਓ, ਇਹ ਅਖੀਰਲਾ ਹੱਲਾ, ਮੇਰਾ ਚਿੱਤ ਵੀ ਕਰਦਾ ਰਣ ਭੂਮੀ ਵਿੱਚ ਜਾ ਕੇ ਵੈਰੀ ਨੂੰ ਆਪਣੇ ਹੱਥ ਵਿਖਾਵਾਂ।
ਹਥਿਆਰ ਮਾਰ ਕਰ ਬ੍ਰਿੰਦ ਕਹਾਓ,
ਆਪਣੇ ਹਥਿਆਰਾਂ ਨਾਲ ਆ ਤੁਹਾਡੇ ਬਖਸ਼ੀ ਤਲਵਾਰਾਂ ਨਾਲ, ਤੁਹਾਡੇ ਬਖਸ਼ੇ ਇਹਨਾਂ ਤੀਰਾਂ ਨਾਲ ਰਣ ਭੂਮੀ ਵਿੱਚ ਵੈਰੀਆਂ ਨੂੰ ਮਾਰ ਕੇ ਗਰਕ ਕਰਦਿਆਂ।
ਗੁਰ ਕਹਿਓ ਮਲਕ ਜਾਤੀ ਜੇ ਬਿਪਰ,
ਮਹਾਰਾਜ ਜੀ ਨੇ ਆਖਿਆ ਠੀਕ ਹੈ ਬਿਧੀ ਚੰਦ ਸਾਹਿਬ, ਨਾਲ ਜਾਤੀ ਮਲਕ ਜੀ ਖੜੇ ਸੀ ਉਹਨਾਂ ਨੂੰ ਆਗਿਆ ਕੀਤੀ,
ਇਸ ਲਿਹੋ ਸੰਗ ਹੱਥ ਦੇ ਹੋ ਛਿਪਰ,
ਆਖਿਆ ਬਿਧੀ ਚੰਦ ਜੀ ਜਾਤੀ ਮਲਕ ਜੀ ਨੂੰ ਵੀ ਲੈ ਜਾਓ ਨਾਲ, ਤੇ ਜਿੰਨਾ ਛੇਤੀ ਹੋ ਸਕੇ ਰਣ ਭੂਮੀ ਦੇ ਇਸ ਜੰਗ ਨੂੰ ਖਤਮ ਕੀਤਾ ਜਾਵੇ। ਹੁਣ ਤੁਸੀਂ ਜਾ ਕੇ ਇਸ ਰਣ ਭੂਮੀ ਦੇ ਮੈਦਾਨ ਦੀ ਜੰਗ ਦੀ ਖੇਡ ਨੂੰ ਸਮਾਪਤ ਕਰ ਦਿਓ।
ਪੁੱਛ ਰਹੇ ਅਲਪ ਰਣ ਅੰਤ ਆਏ,
ਹੁਣ ਜੰਗ ਦਾ ਅੰਤ ਹੋਣ ਵਾਲਾ, ਆ ਥੋੜੇ ਜੇ ਮੁੱਠੀ ਭਰ ਦੁਸ਼ਮਣ ਹੀ ਰਹਿ ਗਏ ਨੇ,
ਨਿਜ ਤਨ ਬਚਾਏ ਦਿਓ ਰਿਪੁਨ ਕਹਾ।
ਬਿਧੀ ਚੰਦ ਜੀ, ਜਾਤੀ ਮਲਕ ਜੀ, ਤੁਹਾਡੀ ਹਾਲੇ ਹੋਰ ਵੀ ਲੋੜ ਹੈ, ਤੁਹਾਡੇ ਕੋਲੋਂ ਹੋਰ ਵੀ ਸੇਵਾਵਾਂ ਲੈਣੀਆਂ, ਆਪਣਾ ਤਨ ਬਚਾ ਕੇ ਵੈਰੀ ਨੂੰ ਮਾਰਨਾ, ਆਪਣਾ ਆਪ ਬਚਾ ਕੇ ਦੁਸ਼ਮਣ ਨੂੰ ਮਾਰਨਾ ਹੈ।
ਰਸਾਵਲ ਛੰਦ ਬਿਧੀ ਚੰਦ ਛੀਨਾ ਗੁਰੂ ਬਾਕ ਲੀਨਾ,
ਬਾਬਾ ਬਿਧੀ ਚੰਦ ਛੀਨਾ ਗੁਰੂ ਸਾਹਿਬ ਜੀ ਦਾ ਵਾਕ ਲਿਆ, ਮਹਾਰਾਜ ਜੀ ਦੀ ਆਗਿਆ ਲਈ,
ਤਿਜੰ ਸੰਗ ਕੀਨਾ ਮਨੋ ਦਰੋਣ ਚੀਨਾ,
ਭਾਈ ਜਾਤੀ ਮਲਕ ਨੂੰ ਨਾਲ ਲੈ ਲਿਆ, ਮਨੋ ਦਰੋਣਾਚਾਰੀਆ ਚੱਲਿਆ ਜੰਗ ਦੇ ਮੈਦਾਨ ਚ, ਪਾਂਡਵਾਂ ਤੇ ਕੌਰਵਾਂ ਦੇ ਜੰਗ ਵਿੱਚ ਦਰੋਣਾਚਾਰੀਆ ਵਰਗਾ ਲੜਨ ਵਾਲਾ ਕੋਈ ਸੂਰਮਾ ਦੂਜਾ ਨਹੀਂ ਸੀ। ਕਹਿੰਦੇ ਮਾਨੋ ਅੱਜ ਦੇ ਗੁਰੂ ਸਰ ਮਹਾਰਾਜ ਦੇ ਜੰਗ ਵਿੱਚ ਬਾਬਾ ਬਿਧੀ ਚੰਦ ਸਾਹਿਬ ਦਰੋਣਾਚਾਰਿਆ ਬਣ ਕੇ ਚੱਲਿਆ ਜੰਗ ਦੇ ਮੈਦਾਨ ਚ ਲੜਨ ਵਾਸਤੇ,
ਚੱਲਿਓ ਤਹਾਏ ਐਸੇ ਛੁੱਟਿਓ ਬਾਜ ਜੈਸੇ,
ਏਦਾਂ ਚੱਲਿਆ ਦੌੜ ਕੇ ਦੁਸ਼ਮਣ ਦੇ ਉੱਤੇ ਮਾਨੋ ਜਿਵੇਂ ਕੋਈ ਬਾਜ ਕਿਸੇ ਬਟੇਰੇ ਤੇ ਟੁੱਟ ਕੇ ਪੈਂਦਾ।
ਗੁਰੂ ਰੋਕ ਰਾਖਾ ਨਹੀਂ ਬਾਕ ਨਾਖਾ,
ਗੁਰੂ ਸਾਹਿਬ ਨੇ ਰੋਕਿਆ ਹੋਇਆ ਸੀ, ਬਾਬਾ ਜੀ ਤਾਂ ਸਾਰੀ ਰਾਤ ਹੋ ਗਏ ਨੇ ਕਹੀ ਜਾਂਦੇ, ਮਹਾਰਾਜ ਸਾਨੂੰ ਜਾਣ ਦਿਓ, ਗੁਰੂ ਸਾਹਿਬ ਦੇ ਬਚਨਾਂ ਕਰਕੇ ਰੁਕੇ ਹੋਏ ਸਨ, ਹੁਣ ਜਦੋਂ ਆਗਿਆ ਮਿਲ ਗਈ, ਇਸ਼ਾਰਾ ਮਿਲ ਗਿਆ, बस टूट के पै गए दुश्मन ते।
अबैदीन आग्या रसंगीर पाग्या,
हुणे ही आग्या मिली है वीर रस विच भर गए। बाबा बिधी चंद साहब पहला ही खलोते के चीचियां वट्टी जांदे सी के कदों मैनू आग्या मिले ते रण विच लड़ा।
जथा शेर छोरा गयो शत्रु औरा,
मानो जिवें बब्बर शेर छड़ दिता होवे, खोल दिता होवे पिंजरा ते बब्बर शेर नू छड़ दिता होवे, एदा शेर वांगू टूट के दुश्मन दे उत्ते पए जिवें कोई शेर मिर्गां दी डार ते भेडां दे वग दे उत्ते टूट के पैंदा, एदा दुश्मना ते तुरकां ते बाबा बिधी चंद साहब ते भाई जाति मलक जी टूट के पै गए है।
तके तीर मारे गए फोर पारे,
पहला तीर चलाए तक तक तीर चला के बहुते वैरियां नू मारिया, बाबा जी दे चलाए तीर दुश्मना दिया हिक्कां नू सीनियां नू चीर के पार निकल जांदे है।
चल्यो वीर जेठा गुरु सिख जेठा,
गुरु पातशाह दे वड्डे प्यारे सिख भाई जेठा जी बिरध अवस्था च ने। इस वेले भाई जेठा जी 60 साल तो उपर दी उम्र दे हन, बिरध है दाड़ा चिट्टा पर लड़न विच सूरबीर बहादुर योधे ने, ਉਹ ਵੀ ਨਾਲ ਚੱਲੇ ਅੱਗੇ ਲੜਨ ਵਾਸਤੇ।
ਮਿਲੇ ਤੀਨ ਤਾਏ ਰਿਪੂ ਦੇ ਪਲਾਏ,
ਭਾਈ ਜੇਠਾ ਜੀ, ਭਾਈ ਜਾਤੀ ਮਲਕ ਜੀ, ਭਾਈ ਬਿਧੀ ਚੰਦ ਸਾਹਿਬ, ਇਹ ਤਿੰਨੇ ਸਿੱਖ ਮਹਾਰਾਜ ਜੀ ਦੇ ਹੋਰ ਕਈ ਯੋਧਿਆਂ ਨੂੰ ਨਾਲ ਲੈ ਕੇ ਵੈਰੀ ਦਲ ਨੂੰ ਮਾਰਨ ਵਾਸਤੇ ਆਏ। ਜਦੋਂ ਹੱਲਾ ਕੀਤਾ ਤੇ ਜਿਹੜਾ ਸ਼ਮਸ਼ ਬੇਗ ਤੇ ਕਾਸਮ ਬੇਗ ਅੱਗੇ ਵੱਧ ਕੇ ਆ ਗਿਆ ਸੀ, ਇਹੋ ਜਿਹਾ ਹੱਲਾ ਕੀਤਾ ਕਿ ਜਿੰਨਾ ਵੱਧ ਕੇ ਆਇਆ ਉਹਨਾਂ ਦੁੱਗਣਾ ਪਿੱਛੇ ਧੱਕ ਕੇ ਲੈ ਗਏ।
ਪਰੀ ਧੂਮ ਪਾਰੀ ਦਏ ਬ੍ਰਿੰਦ ਮਾਰੀ,
ਇੰਨੀ ਧੂਮ ਪਚੀ ਜੰਗ ਦੇ ਮੈਦਾਨ ਵਿੱਚ, ਅਨੇਕਾਂ ਹੀ ਵੈਰੀ ਰਣ ਭੂਮੀ ਚ ਮਾਰ ਮੁਕਾਏ।
ਜਬੈ ਸੈਨ ਹਾਲੀ ਨਾ ਹੇਲਾ ਸੋ ਚਾਲੀ,
ਜਦੋਂ ਬਾਬਾ ਬਿਧੀ ਚੰਦ ਸਾਹਿਬ ਹੋਣਾ ਦਾ ਹੱਲਾ ਦੁਸ਼ਮਣ ਕੋਲੋਂ ਨਾ ਝੱਲਿਆ ਗਿਆ, ਦੁਸ਼ਮਣ ਦੀ ਫੌਜ ਦੇ ਪੈਰ ਹੱਲ ਗਏ ਇੱਕ ਵਾਰੀ ਫੇਰ ਦੁਬਾਰਾ।
ਤਈ ਪੀਠ ਚਾਲੇ ਨਹੀਂ ਕੋ ਸੰਭਾਲੇ,
ਪਿੱਠ ਵਿਖਾ ਕੇ ਭੱਜਣ ਲੱਗ ਪਏ। ਰਣ ਭੂਮੀ ਚੋਂ ਹੱਲਾ ਝੱਲਿਆ ਨਹੀਂ ਗਿਆ, ਕੌਣ ਝੱਲੇ ਭਾਈ ਜੇਠੇ ਵਰਗੇ ਸੂਰਮਿਆਂ ਦਾ ਹੱਲਾ, ਭਾਈ ਜਾਤੀ ਮਲਕ ਵਰਗੇ ਯੋਧੇ, ਬਾਬਾ ਬਿਧੀ ਚੰਦ ਸਾਹਿਬ ਵਰਗੇ ਸੂਰਮਿਆਂ ਦਾ ਹੱਲਾ। ਕਹਿੰਦੇ ਪਿੱਠ ਵਿਖਾ ਕੇ ਭੱਜ ਪਏ ਅੱਗੇ ਲੱਗ ਕੇ ਤੁਰਕ ਜਿਹੜੇ ਸਨ।
ਦੋਹਰਾ ਆਇਓ ਕਾਸਮ ਬੇਗ ਤਬ ਬਿਧੀ ਚੰਦ ਕੇ ਤੀਰ,
ਕਾਸਮ ਬੇਗ ਨੇ ਵੇਖਿਆ ਕਿ ਮੇਰੀ ਫੌਜ ਭੱਜ ਚੱਲੀ ਆ ਪਿੱਛੇ ਨੂੰ, ਉਹ ਆਇਆ ਇਕਦਮ ਰੋਹ ਵਿੱਚ ਅੱਗੇ ਭਜਦਿਆਂ ਹੋਇਆਂ ਨੂੰ ਮੋੜਿਆ। ਕਹਿੰਦਾ ਕਿੱਥੇ ਚੱਲੇ ਜੇ ਵਾਪਸ, ਆਓ ਰਣ ਭੂਮੀ ਚ ਲੜੀਏ। ਕਾਸਮ ਬੇਗ ਆਪ ਅੱਗੇ ਵੱਧ ਕੇ ਆਇਆ ਬਾਬਾ ਬਿਧੀ ਚੰਦ ਸਾਹਿਬ ਦੇ ਲਾਗੇ।
ਕੱਸੀ ਕਮਾਨ ਕਠੋਰ ਤੇ ਤੀਸ਼ਣ ਪੀਸ਼ਣ ਤੀਰ,
ਭਾਈ ਬਿਧੀ ਚੰਦ ਸਾਹਿਬ ਨੂੰ ਵੰਗਾਰਦਾ ਇਹਨੇ ਬੜੀ ਤਿੱਖੀ, ਜਿਹੜੀ ਬੜੀ ਕਰੜੀ ਕਮਾਨ ਸੀ ਕਾਸਮ ਬੇਗ ਦੇ ਹੱਥ ਵਿੱਚ, ਉਹਦੇ ਚ ਤਿੱਖੇ ਤਿੱਖੇ ਤੀਰ ਪਾ ਕੇ, ਬੜੇ ਭਿਆਨਕ ਤੀਰ ਪਾ ਕੇ ਛੱਡਣ ਲੱਗਾ।
ਚੌਪਈ ਇੱਕ ਸਿੱਖ ਲੱਖੂ ਦੀਰਘ ਜਵਾਨ,
ਮਹਾਰਾਜ ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਸੀ ਜਿਹਦਾ ਨਾਂ ਸੀ ਭਾਈ ਲੱਖੂ, ਬੜਾ ਜਵਾਨ ਸੀ, ਉੱਚਾ ਲੰਮਾ, ਬੜਾ ਬਲਵਾਨ, ਭਰਿਆ ਜੁੱਸਾ ਸਰੀਰ ਸੀ।
ਗੁਰ ਕੀ ਸਾਂਗ ਰੱਖੈ ਨਿਜ ਪਾਨ,
ਭਾਈ ਲੱਖੂ ਗੁਰੂ ਹਰਗੋਬਿੰਦ ਸਾਹਿਬ ਦੇ ਕਮਰ ਕੱਸੇ ਦਾ ਸਿੱਖ ਸੀ। ਇਹਦੀ ਕੀ ਡਿਊਟੀ ਸੀ ਜੰਗ ਦੇ ਮੈਦਾਨ ਚ? ਗੁਰੂ ਸਾਹਿਬ ਦੀ ਬਰਛੀ ਸੀ ਇੱਕ ਵੱਡੀ, ਉਹਦਾ ਜਿਹੜਾ ਪਿਛਲਾ ਡੰਡਾ ਉਹ ਵੀ ਲੱਕੜ ਦਾ ਨਹੀਂ ਸੀ, ਲੋਹੇ ਦਾ ਸੀ। ਅਗਲਾ ਮੂੰਹ ਸਾਰੀ ਬਰਛੀ ਜਿਹੜੀ ਸੀ ਲੋਹੇ ਦੀ ਸੀ, ਉਹਨੂੰ ਕਹਿੰਦੇ ਸਾਂਗ। ਉਹ ਬਰਛੀ ਮਹਾਰਾਜ ਛੇਵੇਂ ਪਾਤਸ਼ਾਹ ਦੀ ਇਹ ਪਕੜ ਕੇ ਰੱਖਦਾ ਸੀ ਨਾਲ, ਜਦੋਂ ਮਹਾਰਾਜ ਜੀ ਨੂੰ ਲੋੜ ਹੁੰਦੀ ਸੀ ਇਹਦੇ ਕੋਲੋਂ ਲੈ ਲੈਂਦੇ ਸੀ ਤੇ ਫਿਰ ਇਹਨੂੰ ਫੜਾ ਦਿੰਦੇ ਸੀ। ਇਹਦੀ ਡਿਊਟੀ ਇਹ ਸੀ। ਉਹ ਗੁਰੂ ਹਰਗੋਬਿੰਦ ਸਾਹਿਬ ਦੀ ਬਰਛੀ ਭਾਈ ਲੱਖੂ ਦੇ ਹੱਥ ਵਿੱਚ ਸੀ।
ਪਰੇ ਜੁੱਧ ਚਾਹਤ ਗੁਰ ਜਬੈ,
ਜਦੋਂ ਜੰਗ ਦੇ ਮੈਦਾਨ ਚ ਗੁਰੂ ਸਾਹਿਬ ਨੂੰ ਲੋੜ ਪੈਂਦੀ ਬਰਛੀ ਦੀ,
ਤੇਤ ਸੰਭਾਰ ਨਿਕਟ ਹੋਏ ਤਵੈ,
ਕੋਲ ਜਾ ਕੇ ਛੇਤੀ ਨਾਲ ਮਹਾਰਾਜ ਜੀ ਨੂੰ ਬਰਛੀ ਦੇ ਦਿੰਦਾ ਸੀ। ਸਤਿਗੁਰੂ ਉਸ ਬਰਛੀ ਨਾਲ ਵਾਰ ਕਰਦੇ, ਜਦੋਂ ਬਰਛੀ ਦੀ ਲੋੜ ਨਾ ਹੁੰਦੀ ਫਿਰ ਇਹਨੂੰ ਫੜਾ ਦਿੰਦੇ।
ਤਿਲ ਕਰ ਕ੍ਰੋਧ ਤਵਾਏ ਤੁਰੰਗ,
ਭਾਈ ਲੱਖੂ ਨੇ ਵੇਖਿਆ ਇੰਨਾ ਰੋਹ ਆਇਆ ਉਹਨੂੰ ਕਾਸਮ ਬੇਗ ਨੂੰ ਵੇਖ ਕੇ, ਵੀ ਰਸ ਆਇਆ। ਇਹਦੀ ਡਿਊਟੀ ਨਹੀਂ ਸੀ ਲੜਨ ਦੀ, ਇਹਦੀ ਡਿਊਟੀ ਇਹ ਸੀ ਵੀ ਤੂੰ ਬਰਛੀ ਫੜਾਉਣੀ ਮਹਾਰਾਜ ਜੀ ਨੂੰ। ਹੈ ਬੜਾ ਬਲੀ ਸੀ ਪਰ ਹੁਣ ਇਹਦੇ ਕੋਲੋਂ ਵੀ ਰੁਕਿਆ ਨਹੀਂ ਗਿਆ, ਰਿਹਾ ਨਹੀਂ ਗਿਆ। ਕਹਿੰਦਾ ਇਸ ਕਾਸਮ ਬੇਗ ਨੂੰ गुरदेव की इस बरछी नाल मैं ही परोवां एदा दी इच्छा एदा दी तांग भाई लखू दे हिरदे विच होई
गरवी सांग उठाए ओ तंग
महाराज जी दी ओ गरवी भारी बरछी लोहे दी जो सी सारी वजन भी ओदा चंगा हुंदा जदों जोर नाल मारीए जिन्ना बांह दा जोर लगदा उन्ना वो अपने वजन नाल भी उन्नी तेजी नाल अगे नूं जांदी महाराज सच्चे पातशाह जी दी ओ बरछी बांह चुक के उपर करके चलाई
कासम बेग लखे हो जब आयो
कासम बेग ने जदों वेख्या भी आ गया मैनू मारन
खेंच खड़ग को अग्र चलायो
अपनी तलवार खिंच ली म्यान चो ते अगे रुक उस बरछी नूं रोकण वास्ते तलवार चलाई
लयो सहती पर तिस वार
भाई लखू ने उसे बरछी ते उहदा तलवार दा वार रोक लिया लोहे दी बरछी सी उह की टुटनी सी बहुत मजबूत लोहा सी फुलाद दा कहंदे उह टुटी नहीं उह तलवार उहदे ते रोक लई
जब ही बजियो सार पर सार
पर जदों उहदी तलवार बरछी ते बजी लोहे ते लोहा बजिया
टुट्टियो खंडा भयो दुखंड
कासम बेग दी जिहड़ी तलवार सी उह टुट के दो टुकड़े हो गए उहदी तलवार टुट गई कासम बेग दी
राहक लखू रिस्यो प्रचंड
भाई लखू जमींदार सी रोह विच आ गया बड़े क्रोह विच आया
रिपको वार निफल कर दीन
वैरी दा वार निष्फल कर दिता कासम बेग दा वार निष्फल कर दिता हुण वारी सी भाई लखू दी वार करन दी
करते सांग प्रहारण कीन
बड़े जोर नाल बरछी दा वार अपने दोहां हत्थां दे नाल तान ला के भाई लखू ने कासम बेग दी हिक च बरछी मारी
लग छाती मैं बी देओ सारो
कहिंदे जदों इहदी छाती च कासम बेग दे बरछी बजी कड़प दे के पारले पासे छाती च चीर के निकल गई
झोर भूम पर डारू
फिर दो हाथां नाल ही बरछी फड़ी हुई झंझोड़ के ना एदा पूरी तरह अंदर जिवें मधाणी नहीं रिड़की दी दही विच पा के एदा थोड़ी जी घुमाई है ते घुमा के वगा के चुक के कासम बेग नू घोड़े तो थले सुटिया ते बरछी हिक चो बाहर कढ ली
गुर हेरत हर खाए उचारा
जिवें पातशाह लागे खड़े वेखदे सी धन गुरु हरगोबिंद साहब हस पए मुस्कुरा के बोले कहण लगे
लखू हेहर ने रिप मारा
महाराज ओ वेखो बई लखू हेहर ने भी दुश्मन मार दिता हेहर इन्हां दा पिंड सी हेहर पिंड दे रहण वाले सी आ लुधियाणे दे लागे पिंड आ हेहर उथों दे रहण वाले सी भाई लखू जी कहिंदे ओ वेखो लखू हेहर ने भी दुश्मन मार दिता है
खुशी पए दीनस बड़ियाई
महाराज सच्चे पातशाह ने बड़ियां खुशियां कीतियां भाई लखू नू बड़ियाईयां दित्तियां
अब तुरकन की क्यामत आई
महाराज कहिंदे साडे सेवादार भाई लखू वर्गे भी जंग दे विच लड़न लग पए आ जिन्हां नू हाले आग्या नहीं सी लड़न दी ओह भी लड़न लग पया तो समझ लो हुण इन्हां तुरकां दी मलेच्छां दी कियामत आ गई है हुणे बहुता समां इस भारत खंड दी भूमि ते राज नहीं कर सकणगे क्योंकि साडे सेवादार भाई लखू वर्गे योधे भी जंग दे मैदान विच लड़न वास्ते तैयार हो गए ने
नंद संघेरा रण विच बिचरत
पातशाह दा इक होर योधा सी एदा नां सी भाई नंद संघेड़ा एदा गोत सी ए भी रण दे विच जंग दे मैदान च सूरमे वांगू विचर रिहा
मोहरू रंधावा रिप हत हत
गुरदेव दा इक होर जरनैल है भाई मोहरू रंधावा एदा गोत है ए भी जंग दे मैदान विच वैरियां नू मार मार के डकरे कर रिहा है
अर कृपाल जल्लू को सूर
जल्लू पिंड दा रहण वाला है एक सिख गुरदेव दा जिहदा नाम है भाई कृपाल ए जल्लू नगर दा रहण वाला बड़ा सूरमा बड़ा योधा है
मार तुरक कीने बहु दूर
ए भी बहुत सारे तुरकड़े रण मैदान विच मार के दूर कर दिते ने जंग दे मैदान विच गर्क कर दिते ने
दोहरा करी लथेर पथेर बहो कनो काल कमसान
लथेर पथेर कर दिती एक बेरी लाशां फिर ढेरां दे ढेर लग गए एहो जिहा घना घमासान जंग होया ਗਹਿ ਗੱਚ ਜੰਗ ਹੋਇਆ ਇਹ ਅਖੀਰਲਾ ਹੱਲਾ ਸੀ ਜ਼ੋਰ ਦਾ ਹੱਲਾ ਸੀ
ਕਰੇ ਪਲਾਵਣ ਤੁਰਕ ਰਣ ਲਿਓ ਸ਼ੁਰਾਏ ਮੈਦਾਨ
ਜਿਹੜੇ ਤੁਰਕਾਂ ਨੇ ਆ ਕੇ ਇੱਕ ਵਾਰੀ ਮੈਦਾਨ ਮੱਲ ਲਿਆ ਸੀ ਨਾ ਮੂਹਰੇ ਆ ਕੇ ਉਹ ਮੈਦਾਨ ਸਿੱਖਾਂ ਨੇ ਮਹਾਰਾਜ ਜੀ ਦੇ ਯੋਧਿਆਂ ਨੇ ਛੁਡਾ ਲਿਆ ਜਿੰਨੇ ਤੁਰਕ ਅੱਗੇ ਆਏ ਸੀ ਬੈਰਕਾਂ ਲੈ ਕੇ ਸਭ ਪਿੱਛੇ ਨੂੰ ਝੰਡੇ ਪੁੱਟ ਕੇ ਪਿੱਛੇ ਨੂੰ ਚਲੇ ਗਏ ਰਣ ਭੂਮੀ ਦਾ ਮੈਦਾਨ ਇੱਕ ਵਾਰੀ ਫੇਰ ਗੁਰਦੇਵ ਦੇ ਯੋਧਿਆਂ ਨੇ ਆਪਣੇ ਜ਼ੇਰ ਆਪਣੇ ਅਧੀਨ ਕਰ ਲਿਆ ਔਰ ਆਪਣੇ ਖਾਲਸੇ ਦੇ ਸਿੱਖਾਂ ਦੇ ਨਿਸ਼ਾਨ ਝੁਲਾ ਦਿੱਤੇ
ਦੋਹਰਾ ਜੋਧਾ ਜੋਧ ਪ੍ਰਬੋਧ ਜੁੱਧ ਕਰੇ ਉਥਲ ਪਥਲ
ਭਾਈ ਜੋਧ ਸ਼ਾਹ ਜੀ ਕਾਂਗੜ ਦਾ ਰਾਜਾ ਹੈ ਜੋਧ ਸ਼ਾਹ ਤੇ ਜਿਹਦਾ ਨਾਂ ਜੋਧ ਸ਼ਾਹ ਤੇ ਹੈ ਵੀ ਜੋਧਾ ਤੇ ਬੜੇ ਪ੍ਰਬੋਧ ਨਾਲ ਪ੍ਰਬੋਧ ਦਾ ਮਤਲਬ ਯੁੱਧ ਕੱਲੇ ਰੋਸ ਨਾਲ ਨਹੀਂ ਲੜੇ ਜਾਂਦੇ ਯੁੱਧ ਜੋਸ਼ ਦੇ ਨਾਲ ਨਾਲ ਹੋਸ਼ ਨਾਲ ਵੀ ਲੜੇ ਜਾਂਦੇ ਹੈ ਕਹਿੰਦੇ ਇਹਦੇ ਚ ਹੋਸ਼ ਵੀ ਹੈ ਬੜੇ ਪ੍ਰਬੋਧ ਨਾਲ ਗਿਆਨ ਨਾਲ ਰਣਨੀਤੀ ਨਾਲ ਜੰਗ ਦੇ ਮੈਦਾਨ ਚ ਲੜਦਾ ਬਹੁਤ ਸਾਰੇ ਵੈਰੀ ਉਥਲ ਪਥਲ ਕਰਕੇ ਰੱਖ ਦਿੱਤੇ ਜੋਧ ਰਾਏ ਨੇ
ਸ਼ਾਹੋ ਸਲੇਮ ਸੋਨ ਜੋ ਜੁੱਤ ਤੁਰਕ ਸਮੂਹ ਦਬਲ
ਇਹਦਾ ਛੋਟਾ ਭਰਾ ਆ ਸਲੇਮ ਸ਼ਾਹ ਆਪ ਇਹ ਵੱਡਾ ਛੋਟਾ ਭਰਾ ਸਲੇਮ ਸ਼ਾਹ ਆ ਅਨੁਜ ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ ਛੋਟਾ ਭਰਾ ਸੀ ਉਹਨੇ ਵੀ ਬਹੁਤ ਸਾਰੇ ਤੁਰਕਾਂ ਦੇ ਸਮੂਹ ਨੂੰ ਦਬੱਲਿਆ ਅੱਗੇ ਲਾ ਕੇ ਤੋੜ ਲਿਆ
ਬਾਝੜੀ ਛੰਦ ਪਿਖ ਮਰਿਓ ਪੁੱਤਰ ਇੱਕ ਲਰਤ ਵੀਰ
ਜਦੋਂ ਲੱਲਾ ਬੇਗ ਨੇ ਵੇਖਿਆ ਕਿ ਉਹਦਾ ਇੱਕ ਪੁੱਤਰ ਕਾਸਮ ਬੇਗ ਜਿਹੜਾ ਬਹੁਤਾ ਦਲੇਰ ਤੇ ਜਰਨੈਲ ਸੀ ਜਿਹੜਾ ਉਹਨੂੰ ਹੱਲਾ ਸ਼ੇਰੀ ਦੇ ਕੇ ਰੋਂਦੇ ਨੂੰ ਲੈ ਕੇ ਆਇਆ ਸੀ ਉਹ ਮਰ ਗਿਆ ਉਹ ਰਣ ਭੂਮੀ ਚ ਮਰ ਕੇ ਡਿੱਗ ਪਿਆ ਤੇ ਇੱਕ ਪੁੱਤਰ ਹੀ ਇਹਦਾ ਬਾਕੀ ਬਚਿਆ
ਤੁਰਕਾਨ ਸੈਨ ਪਰ ਅਧਿਕ ਭੀੜ
ਵੇਖਿਆ ਕਿ ਮੇਰੀ ਸੈਨਾ ਉੱਤੇ ਬਹੁਤੀ ਭੀੜ ਦਾ ਸਮਾਂ ਆਣ ਪਿਆ ਇੱਕ ਪੁੱਤਰ ਰਣ ਭੂਮੀ ਚ ਲਾਸ਼ ਬਣ ਕੇ ਡਿੱਗ ਪਿਆ ਦੂਜਾ ਮਰਨ ਦੇ ਕੰਢੇ ਹੀ ਇੱਕ ਪ੍ਰਕਾਰ ਨਾਲ ਖੜਾ ਖਬਰੇ ਕਿਹੜੇ ਵੇਲੇ ਉਹਦੀ ਵੀ ਮੌਤ ਹੋ ਜਾਏ ਜੋ ਬੀਤ ਰਹੀ ਆ ਲੱਲਾ ਬੇਗ ਦੇ ਦਿਲ ਤੇ ਉਹ ਬਿਆਨ ਨਹੀਂ ਕੀਤੀ ਜਾ ਸਕਦੀ
ਤਬ ਲੱਲਾ ਬੇਗ ਬੜਕੋ ਪਥਾਰ
ਲੱਲਾ ਬੇਗ ਨੇ ਆਖਿਆ ਜੇ ਹੁਣ ਮਰਨਾ ਹੀ ਹੈ ਤੇ ਫਿਰ ਚੰਗੀ ਤਰ੍ਹਾਂ ਜੂਝ ਕੇ ਮਰਾਂਗੇ ਸੂਰਮਿਆਂ ਵਾਂਗੂ ਮਰਾਂਗੇ ਪੁੱਤ ਮਰਵਾ ਕੇ ਹੁਣ ਜਿਉਂਦੇ ਜਾਣ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਪਰ ਮਰਨ ਤੋਂ ਪਹਿਲਾਂ ਇਹੋ ਜਿਹੀ ਬਹਾਦਰੀ ਕਰਕੇ ਮਰਾਂਗਾ ਕਿ ਚਰਚਾ ਚੱਲੇਗਾ ਕਿ ਲੱਲਾ ਬੇਗ ਬਹਾਦਰੀ ਨਾਲ ਲੜਿਆ ਤੇ ਲੜ ਕੇ ਮਰਿਆ ਹੈ ਸ਼ਹੀਦ ਹੋਇਆ ਇਹ ਬਿਰਤੀ ਲੈ ਕੇ ਲੱਲਾ ਬੇਗ ਨੇ ਇੱਕ ਵਾਰੀ ਫੇਰ ਹੱਲਾ ਕੀਤਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ
ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ
ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਨਾਨਕ ਚਾਓਏ ਹੋ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।